ਉਸ ਵਕਤ ਭਾਈ ਲੱਖੀ ਸ਼ਾਹ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਨੌਵੇਂ ਪਾਤਸ਼ਾਹ ਦੇ ਸਰੀਰ ਨੂੰ ਸੰਭਾਲਿਆ, ਸੇਵਾ ਸੰਭਾਲ ਕਰਕੇ ਸੰਸਕਾਰ ਕੀਤਾ, ਔਰ ਜਿਹੜੇ ਪੁਸ਼ਪ ਸਨ ਉਹ ਦੋ ਗਾਗਰਾਂ ਦੇ ਵਿੱਚ ਉੱਥੇ ਹੀ ਜ਼ਮੀਨ ਪੁੱਟ ਕੇ ਦੱਬ ਦਿੱਤੇ। ਕਲਗੀਧਰ ਜੀ ਨੇ ਬਚਨ ਕੀਤਾ ਕਿ ਆਉਣ ਵਾਲੇ ਸਮੇਂ 'ਚ ਜਦੋਂ ਮੇਰਾ ਪੰਥ ਸਾਜਾਂਗੇ, ਪੰਥ ਪ੍ਰਗਟ ਹੋਵੇਗਾ, ਮੇਰੇ ਸਿੰਘ ਦਿੱਲੀ ਜਾਣਗੇ ਔਰ ਦਿੱਲੀ ਵਿੱਚ ਜਿਤਨੇ ਗੁਰਧਾਮ ਨੇ ਉਹ ਗੁਰਧਾਮ ਬਣਾਉਣਗੇ। ਜਿੱਥੇ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ ਉੱਥੇ ਵੀ ਅਸਥਾਨ ਬਣੇਗਾ, ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਉੱਥੇ ਵੀ ਗੁਰੂ ਘਰ ਤਿਆਰ ਹੋਵੇਗਾ, ਬਣੇਗਾ, ਸੰਗਤਾਂ ਪੂਜਣਗੀਆਂ। ਉਹ ਬਚਨ ਪੂਰੇ ਹੋਏ ਜਦੋਂ ਜਥੇਦਾਰ ਬਘੇਲ ਸਿੰਘ ਨੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਚਲਾਇਆ ਅਤੇ ਜਿੰਨੇ ਗੁਰਧਾਮ ਸਨ ਉਹਨਾਂ ਸਾਰੇ ਗੁਰਧਾਮਾਂ ਦੀ ਸੇਵਾ ਭਾਈ ਬਘੇਲ ਸਿੰਘ ਜੀ ਨੇ ਕਰਵਾਈ। ਇਸ ਪ੍ਰਕਾਰ ਦੇ ਨਾਲ ਦਿੱਲੀ ਦੇ ਸਿੱਖਾਂ ਕੋਲੋਂ ਔਰੰਗਜ਼ੇਬ ਦਾ ਵੀ ਹਾਲ ਪੁੱਛਿਆ। ਇਹਨਾਂ ਦੱਸਿਆ, ਮਹਾਰਾਜ ਔਰੰਗਜ਼ੇਬ ਜਿਸ ਦਿਨ ਤੋਂ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਉਸ ਰਾਤ ਤੋਂ ਬਾਅਦ ਮੁੜ ਕੇ ਕੋਈ ਦੂਜੀ ਰਾਤ ਉਹਨੇ ਸ਼ਹਿਰ ਦੇ ਵਿੱਚ ਆਪਣੇ ਮਹਿਲ 'ਚ ਬਤੀਤ ਨਹੀਂ ਕੀਤੀ, ਸ਼ਹਿਰ 'ਚੋਂ ਬਾਹਰ ਹੀ ਰਹਿੰਦਾ, ਦਿਨੇ ਦਿੱਲੀ ਵਿੱਚ ਆ ਕੇ ਆਪਣੇ ਰਾਜਸਾਜ ਦੇ ਕੰਮ ਸੰਭਾਲਦਾ ਅਤੇ ਰਾਤ ਨੂੰ ਬਾਹਰ ਚਲਾ ਜਾਂਦਾ। ਉਹਨੇ ਕਿਸੇ ਪੀਰ ਨੂੰ ਵੀ ਪੁੱਛਿਆ ਸੀ ਕਿ ਮੇਰੇ ਨਾਲ ਇਹੋ ਜਿਹੀ ਬੀਤ ਰਹੀ ਹੈ, ਮੈਨੂੰ ਡਰ ਲੱਗਦਾ ਸ਼ਹਿਰ ਵਿੱਚ ਰਾਤ ਰਹਿੰਦਿਆਂ, ਤਾਂ ਉਹਨੇ ਵੀ ਇਹੀ ਜਵਾਬ ਦਿੱਤਾ ਸੀ ਕਿ ਤੂੰ ਹੁਣ ਨਗਰ ਦੇ ਵਿੱਚ ਨਾ ਰਹੀਂ, ਇੱਥੋਂ ਬਾਹਰ ਚਲਾ ਜਾ। ਅਤੇ ਮਹਾਰਾਜ ਸ਼ਾਹਜਹਾਨ ਬਾਦਸ਼ਾਹ ਨੇ ਜੋ ਔਰੰਗਜ਼ੇਬ ਦਾ ਬਾਪ ਸੀ ਉਹਨੇ ਔਰੰਗਜ਼ੇਬ ਨੂੰ ਕੁਝ ਹਦਾਇਤਾਂ ਕੀਤੀਆਂ ਸੀ, ਇਹਨੇ ਉਹ ਸਾਰੀਆਂ ਗੱਲਾਂ ਨਾ ਇਨਕਾਰ ਕਰਕੇ ਮੰਨੀਆਂ ਨਹੀਂ। ਉਹਨੇ ਕਿਹਾ ਸੀ ਸਿਪਾਹੀਆਂ ਦੀ ਤਨਖਾਹ ਨਾ ਘਟਾਈ, ਇਹਨੇ ਉਹ ਵੀ ਘਟਾ ਦਿੱਤੀ। ਉਹਨੇ ਕਿਹਾ ਸੀ ਹਿੰਦੂਆਂ ਨਾਲ ਵਿਗਾੜ ਨਾ ਕਰੀ, ਇਹਨੇ ਉਹ ਵੀ ਕੀਤਾ। ਉਹਨੇ ਵੀ ਕਿਹਾ ਸੀ ਕਿ ਤਾਨੇ ਸ਼ਾਹ ਜੋ ਗੋਲਕੰਡਾ ਰਿਆਸਤ ਦਾ ਰਾਜਾ ਹੈ ਦੱਖਣ ਦਿਸ਼ਾ ਵਿੱਚ, ਉਹਦੇ ਨਾਲ ਵਿਗਾੜ ਨਾ ਕਰੀ, ਇਹਨੇ ਉਹਦੇ ਨਾਲ ਵੀ ਵਿਗਾੜ ਕੀਤਾ। ਤੋ ਜਿਸ ਪ੍ਰਕਾਰ ਨਾਲ ਇਹ ਦਿੱਲੀ ਤੋਂ ਮੁਹਿੰਮ ਲਈ ਚੜ੍ਹਿਆ ਤਾਨੇ ਸ਼ਾਹ ਦੇ ਉੱਤੇ, ਉਹਦਾ ਕਾਰਨ ਕੀ ਬਣਿਆ ਕਿ ਤਾਨੇ ਸ਼ਾਹ ਨਾਲ ਜਿਹੜਾ ਵਿਗਾੜ ਕੀਤਾ ਇਹਨੇ, ਉਹਦਾ ਕਾਰਨ ਕੀ ਬਣਿਆ, ਉਹ ਵੀ ਮਾਮਾ ਕਿਰਪਾਲ ਚੰਦ ਜੀ ਨੇ ਪੁੱਛਿਆ ਉਹਨਾਂ ਦਿੱਲੀ ਦੇ ਸਿੱਖਾਂ ਨੂੰ, ਕਿਉਂਕਿ ਦਿੱਲੀ ਤੋਂ ਆਏ ਹੋਏ ਸਿੱਖ ਉਹ ਸਾਰਾ ਕੁਝ ਜਾਣਦੇ ਸਨ ਕਿ ਔਰੰਗਜ਼ੇਬ ਹਮਲਾ ਕਿਉਂ ਕਰ ਰਿਹਾ ਦੱਖਣ ਦਿਸ਼ਾ 'ਚ, ਉਹ ਤਾਨੇ ਸ਼ਾਹ 'ਤੇ ਹਮਲਾ ਕਿਉਂ ਕਰਨਾ ਚਾਹੁੰਦਾ, ਹਮਲਾ ਕਰਕੇ ਉਹਦੇ ਕੋਲੋਂ ਕੀ ਲੈਣਾ ਚਾਹੁੰਦਾ, ਉਹ ਸਾਰਾ ਕਾਰਨ ਵੀ ਅੱਜ ਦੀ ਕਥਾ 'ਚ ਦੱਸਿਆ ਜਾ ਰਿਹਾ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਉਂਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖਣਾ ਕਰੀਏ ਜੀ। ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਵਾਹਿਗੁਰੂ ਸਾਹਿਬ ਜੀ। ਦੁਵੇਰਾ ਸੁਣਤ ਕਿਰਪਾਲ ਕਿਰਪਾਲ ਜੋ ਦਿੱਲੀ ਵਾਲਨ ਕੀ ਗਾਤ।
ਮਾਮਾ ਕਿਰਪਾਲ ਚੰਦ ਜੀ ਦੇ ਸਮੇਤ ਕਿਰਪਾਲੂ ਸਤਿਗੁਰੂ ਗੁਰੂ ਕਲਗੀਧਰ ਜੀ ਵੀ ਬੈਠੇ ਸਨ ਤੇ ਮਾਮਾ ਕਿਰਪਾਲ ਚੰਦ ਜੀ ਦੇ ਸਮੇਤ ਸਤਿਗੁਰਾਂ ਨੇ ਦਿੱਲੀ ਵਾਲਿਆਂ ਕੋਲੋਂ ਸਾਰੀ ਗਾਥਾ ਸੁਣੀ ਜੋ ਔਰੰਗਜ਼ੇਬ ਨਾਲ ਬੀਤਿਆ ਜਾਂ ਜੋ ਔਰੰਗਜ਼ੇਬ ਕਰ ਰਿਹਾ ਦਿੱਲੀ ਦੇ ਵਿੱਚ, ਕਿਵੇਂ ਤਾਨੇ ਸ਼ਾਹ ਨਾਲ ਲੜਨ ਵਾਸਤੇ ਤਿਆਰੀ ਕਰ ਰਿਹਾ, ਉਹ ਸਾਰੀ ਗਾਥਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਮੇਤ ਮਾਮਾ ਕਿਰਪਾਲ ਚੰਦ ਜੀ ਨੇ ਸੁਣੀ ਹੈ।
ਮੋਡਨ ਔਰੰਗ ਪ੍ਰਸੰਗ ਕੋ ਪੁਨ ਬੁਝਿਓ ਤਿੰਨ ਸਾਤ।
ਤੇ ਮੂਰਖ ਨੁਰੰਗੇ ਦਾ ਜਿਹੜਾ ਪ੍ਰਸੰਗ ਹੈ ਵੀ ਉਹ ਤਾਨੇ ਸ਼ਾਹ ਤੇ ਹਮਲਾ ਕਿਉਂ ਕਰਨਾ ਚਾਹੁੰਦਾ, ਉਹ ਸਾਰਾ ਪ੍ਰਸੰਗ ਮਾਮਾ ਕਿਰਪਾਲ ਚੰਦ ਜੀ ਨੇ ਦੁਬਾਰਾ ਉਹਨਾਂ ਦਿੱਲੀ ਦੇ ਸਿੱਖਾਂ ਤੋਂ ਪੁੱਛਿਆ ਹੈ।
ਚੋਪਈ ਤਾਨੇ ਸ਼ਾਹ ਜੋ ਦੱਖਣ ਕੇਰਾ ਕਿਉਂ ਕਰ ਪਯੋ ਤਾਇ ਸੰਗ ਚੇਰਾ।
ਉਸ ਵੇਲੇ ਬੋਲੇ ਕਹਿਣ ਲੱਗੇ ਜੀ ਜਿਹੜਾ ਤਾਨੇ ਸ਼ਾਹ ਦੱਖਣ ਦਿਸ਼ਾ ਦਾ ਰਾਜਾ ਹੈ, ਦੱਖਣ ਦਿਸ਼ਾ ਦੇ ਵਿੱਚ ਬਾਦਸ਼ਾਹ ਹੈ, ਉਹਦੇ ਨਾਲ ਭਲਾ ਔਰੰਗਜ਼ੇਬ ਆਪਣੇ ਨਾਲ ਉਹਦੇ ਨਾਲ ਵੈਰ ਕਿਉਂ ਕਰ ਰਿਹਾ। ਉਹ ਤਾਂ ਆਪਣੇ ਰਾਜ ਦੇ ਵਿੱਚ ਹੈਦਰਾਬਾਦ ਦੇ ਇਲਾਕੇ ਦੇ ਵਿੱਚ ਬੈਠਾ ਤਾਨੇ ਸ਼ਾਹ, ਉਹਦੇ ਨਾਲ ਔਰੰਗਜ਼ੇਬ ਬਾਦਸ਼ਾਹ ਕਿਉਂ ਦੁਸ਼ਮਣੀ ਕਰ ਰਿਹਾ, ਉਹਦੇ ਨਾਲ ਔਰੰਗਜ਼ੇਬ ਬਾਦਸ਼ਾਹ ਕਿਉਂ ਵੈਰ ਕਰ ਰਿਹਾ?
ਕਿਸ ਕਾਰਨ ਤੇ ਕੀਨ ਚੜਾਏ ਤੇ ਪ੍ਰਸੰਗ ਪੁਨ ਦਿਓ ਸੁਣਾਏ।
ਇਹ ਦਿੱਲੀ ਦੇ ਸਿੱਖੋ, ਤੁਸੀਂ ਤਾਂ ਦਿੱਲੀ ਤੋਂ ਚੱਲ ਕੇ ਆਏ ਹੋ ਤੇ ਤੁਹਾਨੂੰ ਸਾਰਾ ਕੁਝ ਪਤਾ ਹੋਣਾ, ਦਿੱਲੀ ਦੇ ਵਿੱਚ ਰਹਿਣ ਕਰਕੇ ਉੱਥੋਂ ਦਾ ਸਾਰਾ ਜੋ ਜੋ ਵੀ ਉੱਥੇ ਕੁਝ ਬੀਤਦਾ ਉਹ ਤੁਸੀਂ ਜਾਣਦੇ ਹੋਵੋਗੇ। ਇਸ ਕਰਕੇ ਦੱਸੋ ਕਿ ਤਾਨੇ ਸ਼ਾਹ ਦੇ ਉੱਤੇ ਕਿਉਂ ਚੜ੍ਹਾਈ ਕਰਨਾ ਚਾਹੁੰਦਾ? ਔਰੰਗਜ਼ੇਬ ਉੱਤੇ ਕਿਸ ਕਾਰਨ ਕਰਕੇ ਚੜ੍ਹਾਈ ਕਰਨਾ ਚਾਹੁੰਦਾ? ਉਹ ਪ੍ਰਸੰਗ ਤੁਸੀਂ ਸਾਨੂੰ ਸੁਣਾਓ, ਸਾਰੀ ਕਥਾ ਸਾਰੀ ਵਾਰਤਾਲਾਪ ਸੁਣਾਓ।
ਬੰਦ ਹੱਥ ਬੋਲੇ ਦਿਲ ਵਾਲੇ, ਸੁਣੋ ਪ੍ਰਭੂ ਤੁਰਕੇ ਚੁਕਚਾਲੇ।
ਹੱਥ ਬੰਨ ਕੇ ਹੱਥ ਜੋੜ ਕੇ ਉਹ ਜਿਹੜੇ ਦਿੱਲੀ ਦੇ ਸਿੱਖ ਸੀ ਨਾ, ਲੱਖੀ ਸ਼ਾਹ ਬਣਜਾਰੇ ਦੇ ਨਾਲ ਆਏ ਹੋਏ, ਉਹ ਸਾਰੇ ਸਿੱਖ ਹੱਥ ਬੰਨ ਕੇ ਬੋਲੇ ਗੁਰੂ ਕਲਗੀਧਰ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਉਹ ਸਾਰਾ ਪ੍ਰਸੰਗ ਸੁਣਾਉਣ ਲੱਗੇ ਕਿ ਕਿਸ ਕਾਰਨ ਕਰਕੇ ਔਰੰਗਜ਼ੇਬ ਤਾਨੇ ਸ਼ਾਹ ਤੇ ਚੜ੍ਹਾਈ ਕਰਨਾ ਚਾਹੁੰਦਾ, ਉਹ ਤਾਨੇ ਸ਼ਾਹ ਨਾਲ ਕਿਉਂ ਲੜਨਾ ਚਾਹੁੰਦਾ, ਉਹਦਾ ਕੀ ਕਾਰਨ ਹੈ, ਉਹ ਸਾਰਾ ਕਾਰਨ ਗੁਰੂ ਸਾਹਿਬ ਜੀ ਨੂੰ ਸਮਝਾ ਕੇ ਕਹਿਣ ਲੱਗੇ ਹਨ।
ਮਹਾਂ ਬੇਕੀਮਤ ਇੱਕ ਜਵਾਹਰ ਤਾਨੇ ਸ਼ਾਹ ਨਿਕਟ ਦੁਤਜ਼ਾਰ।
ਕਹਿਣ ਲੱਗੇ ਸਤਿਗੁਰੂ ਜੀ ਸੁਣੋ, ਬਾਦਸ਼ਾਹ ਔਰੰਗਜ਼ੇਬ ਦੀ ਜਿਹੜੀ ਕੁਚਾਲ ਹੈ, ਉਹਦਾ ਜਿਹੜਾ ਭੈੜਾ ਚਾਲ ਚੱਲਣ ਹੈ ਉਹ ਸੁਣੋ। ਜੋ ਤਾਨੇ ਸ਼ਾਹ ਰਾਜਾ ਹੈ, ਬਾਦਸ਼ਾਹ ਹੈ, ਉਹਦੇ ਕੋਲ ਇੱਕ ਬੇਕੀਮਤੀ ਹੀਰਾ ਹੈ ਜਿਹਦਾ ਮੁੱਲ ਕੋਈ ਨਹੀਂ, ਬੜਾ ਕੀਮਤੀ ਹੀਰਾ। ਜਿਹੜੀ ਇਹ ਲੜਾਈ ਔਰੰਗਜ਼ੇਬ ਕਰਨਾ ਚਾਹੁੰਦਾ ਤਾਨੇ ਸ਼ਾਹ ਨਾਲ, ਉਹਨੂੰ ਮਾਰ ਕੇ ਉਹਦੇ ਕੋਲ ਹੀਰਾ ਖੋਹਣਾ ਚਾਹੁੰਦਾ, ਕਿਉਂਕਿ ਉਹਦੇ ਕੋਲ ਬੇਕੀਮਤੀ ਇੱਕ ਬੜਾ ਕੀਮਤੀ ਜਵਾਹਰ ਹੈ, ਹੀਰਾ ਹੈ, ਜਿਹਦੀ ਦੁਤੀ ਜਿਹਦੀ ਆਭਾ ਤਾਨੇ ਸ਼ਾਹ ਦੇ ਕੋਲ ਹੈ, ਔਰ ਉਹ ਸਾਰੇ ਜਗਤ ਵਿੱਚ ਜ਼ਾਹਰ ਹੈ, ਪ੍ਰਗਟ ਹੈ।
ਛਾਪੇ ਆਪਣੀ ਮੈਂ ਸੁਰਾਖਤ,
ਕੀਮਤੀ ਜਵਾਹਰਾਤ ਹੈ, ਹੀਰਾ ਹੈ, ਉਹ ਤਾਨੇ ਸ਼ਾਹ ਆਪਣੀ ਉਂਗਲ ਵਿੱਚ ਪਾਈ ਹੋਈ ਇੱਕ ਛਾਪ ਦੇ ਵਿੱਚ ਜੜ ਕੇ ਰੱਖਦਾ। ਉਹਨੇ ਆਪਣੇ ਹੱਥ ਵਿੱਚ ਇੱਕ ਮੁੰਦਰੀ ਪਾਈ ਹੋਈ ਹੈ ਤਾਨੇ ਸ਼ਾਹ ਨੇ, ਉਸ ਮੁੰਦਰੀ ਦੇ ਵਿੱਚ ਉਹਨੇ ਉਹ ਜਿਹੜਾ ਹੀਰਾ ਹੈ ਬੜਾ ਕੀਮਤੀ, ਉਹ ਹੀਰਾ ਉਸ ਮੁੰਦਰੀ ਦੇ ਵਿੱਚ ਜੜਿਆ ਹੋਇਆ, ਬੜਾ ਕੀਮਤੀ ਤੇ ਸੁੰਦਰ ਹੀਰਾ ਹੈ, ਜਿਹਦਾ ਬੜਾ ਪ੍ਰਕਾਸ਼ ਹੈ, ਬੜੀ ਆਭਾ ਹੈ।
ਤਿਸ ਲੈਬੇ ਤੇ ਅਬਲਖਤ,
ਔਰੰਗਜ਼ੇਬ ਚਾਹੁੰਦਾ ਹੈ ਕਿ ਉਹ ਹੀਰਾ ਮੇਰੇ ਕੋਲ ਹੋਣਾ ਚਾਹੀਦਾ, ਮੈਂ ਹਿੰਦੁਸਤਾਨ ਦਾ ਬਾਦਸ਼ਾਹ, ਏਡੇ ਵੱਡੇ ਭਾਰਤ ਵਰਸ਼ ਦੀ ਭੂਮੀ ਦਾ ਮੈਂ ਰਾਜਾ ਹਾਂ, ਉਹ ਹੀਰਾ ਤਾਨੇ ਸ਼ਾਹ ਦੀ ਬਜਾਏ ਮੇਰੇ ਕੋਲ ਹੋਣਾ ਚਾਹੀਦਾ। ਇਹ ਲਾਲਸਾ, ਇਹ ਲਾਲਚ, ਇਹ ਲੋਭ ਔਰੰਗਜ਼ੇਬ ਦੇ ਮਨ ਦੇ ਵਿੱਚ ਹੈ, ਇਹਦੇ ਮਨ ਚ ਇੱਛਾ ਉਸ ਹੀਰੇ ਨੂੰ ਲੈਣ ਦੀ ਹੈ।
ਇੱਕ ਜੋਰੀ ਖੋਜਿਓ ਐਸੇ,
ਇਹਨੇ ਉਸ ਹੀਰੇ ਦੀ ਪਰਖ ਕਰਨ ਵਾਸਤੇ ਵੀ ਉਹ ਹੀਰਾ ਕਿੰਨਾ ਕੁ ਕੀਮਤੀ ਹੈ, ਉਸ ਹੀਰੇ ਦਾ ਕਿੰਨਾ ਕੁ ਮੁੱਲ ਹੈ, ਉਹ ਜਾਣਨ ਵਾਸਤੇ ਔਰੰਗਜ਼ੇਬ ਨੇ ਇੱਕ ਜੋਹਰੀ ਲੱਭਿਆ, ਇੱਕ ਜੋਹਰੀ ਦੀ ਖੋਜ ਕੀਤੀ, ਜਿਨ੍ਹਾਂ ਦਾ ਕੰਮ ਹੀਰਿਆਂ ਮੋਤੀਆਂ ਨੂੰ ਪਰਖਣਾ ਸੀ, ਜਿਹਦਾ ਕੰਮ ਹੀਰਿਆਂ ਦਾ ਪਰਖ ਕਰਕੇ ਉਹਨਾਂ ਦਾ ਮੁੱਲ ਪਾਉਣਾ ਸੀ। ਇਹੋ ਜਿਹਾ ਇੱਕ ਜ਼ੌਹਰੀ, ਹੀਰਿਆਂ ਦਾ ਜ਼ੌਹਰੀ, ਉਹ ਬਾਦਸ਼ਾਹ ਔਰੰਗਜ਼ੇਬ ਨੇ ਲੱਭਿਆ, ਖੋਜਿਆ।
ਪਰਖਣ ਮੈਂ ਕੋ ਨਾ ਤੇ ਜੈਸੇ,
ਇਹੋ ਜਿਹਾ ਜ਼ੌਹਰੀ ਸੀ ਵੀ ਉਹਦੇ ਵਰਗਾ ਕੋਈ ਪਾਰਖੂ ਨਹੀਂ ਹੋਣਾ ਹੀਰਿਆਂ ਦਾ, ਬੜਾ ਵੱਡਾ ਪਾਰਖੂ ਸੀ, ਦੂਰੋਂ ਹੀ ਵੇਖ ਕੇ ਦੱਸ ਦਿੰਦਾ ਸੀ ਹੀਰੇ ਦੀ ਚਮਕ ਵੇਖ ਕੇ ਵੀ ਇਹਦਾ ਕਿੰਨਾ ਕੁ ਮੁੱਲ ਹੈ, ਦੂਰੋਂ ਹੀ ਜਵਾਹਰ ਰਾਤ ਨੂੰ ਚਮਕਦਿਆਂ ਵੇਖ ਕੇ ਉਹਨਾਂ ਦਾ ਮੁੱਲ ਪਾ ਦਿੰਦਾ ਸੀ, ਤੇ ਏਦਾਂ ਇਹ ਬੜਾ ਵੱਡਾ ਪਾਰਖੂ ਸੀ, ਇਹਦੇ ਵਰਗਾ ਜੌਹਰੀ ਵਰਗਾ ਕੋਈ ਪਾਰਖੂ ਨਹੀਂ ਹੋਣਾ।
ਕਰਤ ਪਾਰਖਾ ਬ੍ਰਿੰਦ ਜਵਾਹਰ, ਜਾਨਤ ਸਭ ਕੀ ਕੀਮਤ ਜ਼ਾਰ।
ਬੜੇ ਬੜੇ ਕੀਮਤੀ ਜਵਾਹਰਾਤਾਂ ਨੂੰ ਇਹ ਪਰਖਦਾ ਸੀ, ਤੇ ਜਿਹੜੇ ਜਵਾਹਰਾਤ ਨੂੰ ਪਰਖਦਾ ਸੀ, ਪਰਖ ਕੇ ਉਹਦਾ ਮੁੱਲ ਵੀ ਪਾ ਦਿੰਦਾ ਸੀ ਵੀ ਇਹਦਾ ਮੁੱਲ ਕਿੰਨਾ, ਇਹ ਹਜ਼ਾਰ ਦਾ, ਦਸ ਹਜ਼ਾਰ ਦਾ, ਲੱਖ ਦਾ, ਦੋ ਲੱਖ ਦਾ, ਕਿੰਨੇ ਰੁਪਇਆਂ ਦਾ, ਇਹਦਾ ਕਿੰਨਾ ਮੁੱਲ ਹੈ, ਉਹ ਮੁੱਲ ਵੀ ਇਹ ਪਾ ਦਿੰਦਾ ਸੀ, ਜਿਹੜਾ ਜਵਾਹਰਾਤ ਤੇ ਵੇਖਦਾ ਸੀ ਉਹਦੀ ਕੀਮਤ ਤੇ ਪ੍ਰਗਟ ਕਰ ਦਿੰਦਾ ਸੀ, ਏਡਾ ਵੱਡਾ ਵਪਾਰੀ ਸੀ।
ਤੇ ਸੋ ਕਯੋ ਬਨੋ ਵਪਾਰੇ, ਗਮਨੋ ਦੱਕਣ ਕੀ ਜੈ ਤਿਆਰੇ।
ਔਰੰਗਜ਼ੇਬ ਨੇ ਉਸ ਜੌਹਰੀ ਨੂੰ ਲੱਭ ਕੇ ਆਪਣੇ ਕੋਲ ਸੱਦਿਆ, ਤੇ ਜੌਹਰੀ ਨੂੰ ਆਪਣੇ ਕੋਲ ਬੁਲਾ ਕੇ ਆਖਿਆ ਵੀ ਤੂੰ ਵਪਾਰੀ ਬਣ ਕੇ ਜਾ, ਤੂੰ ਇਹ ਨਹੀਂ ਦੱਸਣਾ ਕਿ ਮੈਂ ਜੌਹਰੀ ਹਾਂ, ਜਾਣਾ ਤੂੰ ਮੇਰੇ ਵੱਲੋਂ, ਇਹ ਵੀ ਨਹੀਂ ਦੱਸਣਾ ਕਿ ਬਾਦਸ਼ਾਹ ਵੱਲੋਂ ਆਇਆ, ਤੂੰ ਉੱਥੇ ਵਪਾਰੀ ਬਣ ਕੇ ਜਾ, ਪੈਸੇ ਜਿੰਨੇ ਚਾਹੀਦੇ ਨੇ ਲੈ ਜਾ, ਦੌਲਤ ਜਿੰਨੀ ਚਾਹੀਦੀ ਹੈ ਮੇਰੇ ਕੋਲੋਂ ਲੈ ਜਾ, ਕਿਉਂਕਿ ਉੱਥੇ ਤੈਨੂੰ ਅਫਸਰਾਂ ਨੂੰ ਜਿਹੜੇ ਤਾਨੇ ਸ਼ਾਹ ਦੇ ਅਹਿਲਕਾਰ ਵਜ਼ੀਰ ਨੇ ਉਹਨਾਂ ਨੂੰ ਪੈਸੇ ਦੇ ਕੇ ਮੁਲਾਕਾਤ ਰੱਖੇਗਾ ਨਾ, ਉਹਨਾਂ ਉੱਦਾਂ ਉਹਨਾਂ ਨੇ ਤੈਨੂੰ ਮਿਲਣ ਨਹੀਂ ਦੇਣਾ। ਔਰੰਗਜ਼ੇਬ ਨੇ ਇਸ ਜੌਹਰੀ ਨੂੰ ਆਖਿਆ ਕਿ ਤੂੰ ਬਾਦਸ਼ਾਹ ਤਾਨੇ ਸ਼ਾਹ ਦੇ ਕੋਲ ਵਪਾਰੀ ਬਣ ਕੇ ਦੱਖਣ ਦਿਸ਼ਾ ਵਿੱਚ ਜਾਣ ਦੀ ਤਿਆਰੀ ਕਰ,
ਮੁਲਾਕਾਤ ਕਰ ਤਾਨੇ ਸ਼ਾਹ,
ਔਰ ਜਾ ਕੇ ਤਾਨੇ ਸ਼ਾਹ ਦੇ ਨਾਲ ਮੁਲਾਕਾਤ ਕਰ, ਉਹਦੇ ਨਾਲ ਜਾ ਕੇ ਮੇਲ ਮਿਲਾਪ ਕਰ।
ਦੇਖੋ ਜਵਾਹਰ ਤਿਸ ਕਰ ਮਾਓ,
ਮੈਂ ਸੁਣਿਆ ਵੀ ਜਿਹੜਾ ਉਹ ਜਵਾਹਰ ਹੈ, ਉਹ ਜਿਹੜਾ ਕੀਮਤੀ ਹੀਰਾ ਹੈ, ਉਹ ਤਾਨੇ ਸ਼ਾਹ ਨੇ ਆਪਣੇ ਹੱਥ ਵਿੱਚ ਮੁੰਦਰੀ ਚ ਪਰੋ ਕੇ ਪਾਇਆ ਹੋਇਆ, ਮੁੰਦਰੀ ਵਿੱਚ ਛਾਪ ਵਿੱਚ ਜੜ ਕੇ ਉਹ ਛਾਪ ਉਹਨੇ ਆਪਣੇ ਹੱਥ ਵਿੱਚ ਪਾਈ ਹੋਈ ਹੈ। ਜਦੋਂ ਤੂੰ ਬਾਦਸ਼ਾਹ ਨਾਲ ਤਾਨੇ ਸ਼ਾਹ ਨਾਲ ਮੁਲਾਕਾਤ ਕਰੇਗਾ, ਉਹਦੇ ਹੱਥ ਵਿੱਚ ਪਾਈ ਹੋਈ ਉਹ ਮੁੰਦਰੀ ਵਿੱਚ ਹੀਰਾ ਚਮਕਦਾ ਵੇਖ ਕੇ ਫਿਰ ਤੂੰ ਉਹਦੀ ਪਰਖ ਕਰੀ।
ਪਰਖੋ ਕੇਤਕ ਕੀਮਤ ਕੇਰੋ,
ਉਹਦੀ ਪਰਖ ਕਰੀ ਕਿ ਉਸ ਹੀਰੇ ਦੀ ਕਿੰਨੀ ਕੀਮਤ ਹੈ, ਕਿੰਨਾ ਮੁੱਲ ਹੈ ਉਸ ਹੀਰੇ ਦਾ, ਕਿੰਨਾ ਮੁੱਲ ਤਾਰ ਕੇ ਕਿੰਨੀ ਕੀਮਤ ਦੇ ਕੇ ਉਹ ਹੀਰਾ ਲਿਆ ਜਾ ਸਕਦਾ ਹੈ।
ਨਿਜ ਬੁੱਧੀ ਕਰਨੀ ਕੇਰੋ,
ਆਪਣੀ ਬੁੱਧੀ ਕਰਕੇ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਵੇਖ ਕੇ ਆਈ ਉਹਦਾ ਮੁੱਲ ਕਿੰਨਾ, ਉਸ ਹੀਰੇ ਦਾ ਕਿੰਨਾ ਕੁ ਮੁੱਲ ਹੈ, ਕਿੰਨੀ ਕੁ ਕੀਮਤ ਹੈ, ਆਪਣੀ ਬੁੱਧੀ ਦੇ ਨਾਲ ਚੰਗੀ ਤਰ੍ਹਾਂ ਵੇਖ ਕੇ ਪਰਖ ਕੇ ਆਵੀ।
ਚਲਿਓ ਜੋਹਰੀ ਆਏ ਸਮਾਨੇ,
ਔਰੰਗਜ਼ੇਬ ਦੀ ਆਗਿਆ ਮੰਨ ਕੇ ਜੌਹਰੀ ਉਸੇ ਵਕਤ ਦਿੱਲੀ ਤੋਂ ਤਾਨੇ ਸ਼ਾਹ ਨੂੰ ਮਿਲਣ ਵਾਸਤੇ ਦੱਖਣ ਦਿਸ਼ਾ ਨੂੰ ਚੱਲ ਪਿਆ।
ਅਧਿਕ ਦਰਬਲੇ ਤਿਆਰੀ ਠਾਨੀ,
ਬਹੁਤ ਸਾਰਾ ਪੈਸਾ ਵੀ ਲਿਆ ਇਹਨੇ, ਰਸਤੇ ਦਾ ਖਰਚ ਵੀ ਲਿਆ, ਉੱਥੇ ਵੀ ਪੈਸੇ ਇਹਨੂੰ ਖਰਚਣੇ ਪੈਣੇ ਸੀ ਤਾਨੇ ਸ਼ਾਹ ਕੋਲ ਜਾ ਕੇ, ਉਥੋਂ ਵਾਸਤੇ ਵੀ ਕਾਫੀ ਪੈਸਾ ਇਹਨੇ ਔਰੰਗਜ਼ੇਬ ਕੋਲੋਂ ਲਿਆ।
ਸਗਰੋ ਮਾਰਗ ਲੰਘਿਓ ਜਾਏ,
ਇਹਨੇ ਸਾਰਾ ਪੈਂਡਾ ਤੈਅ ਕੀਤਾ ਤੇ ਪੈਂਡਾ ਤੈਅ ਕਰਕੇ ਚੱਲ ਕੇ ਆਇਆ ਹੈ।
ਪਹੁੰਚਿਓ ਹੈਦਰਾਬਾਦ ਸੁਥਾਏ,
ਚੱਲ ਕੇ ਹੈਦਰਾਬਾਦ ਪਹੁੰਚਿਆ। ਹੈਦਰਾਬਾਦ ਦੇ ਇਲਾਕੇ ਦੇ ਵਿੱਚ ਹੀ ਤਾਨੇ ਸ਼ਾਹ ਰਹਿੰਦਾ ਸੀ, ਇਹ ਚੱਲ ਕੇ ਹੈਦਰਾਬਾਦ ਪਹੁੰਚਿਆ ਹੈ।
ਕੇਤਕ ਦਿਨ ਤੈ ਥਿਰਤਾ ਰੱਖੇ,
ਕੁਝ ਦਿਨ ਇਹਨੇ ਉੱਥੇ ਜਾ ਕੇ ਥਿਰਤਾ ਰੱਖੀ, ਪਹਿਲਾਂ ਤਾਂ ਕਈ ਦਿਨ ਉੱਥੇ ਟਿਕਾਣਾ ਕੀਤਾ। ਇਹ ਨੀ ਵੀ ਜਾਂਦਿਆਂ ਸਾਰ ਤਾਨੇ ਸ਼ਾਹ ਨੂੰ ਮਿਲਿਆ, ਪਹਿਲਾਂ ਇਹਨੇ ਜਾ ਕੇ ਉੱਥੇ ਕੁਝ ਦਿਨ ਬਤੀਤ ਕੀਤੇ, ਉੱਥੋਂ ਦਾ ਮਾਹੌਲ ਵੇਖਿਆ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ, ਕਿਹੜਾ ਵਿਅਕਤੀ ਤਾਨੇ ਸ਼ਾਹ ਦੇ ਜ਼ਿਆਦਾ ਨੇੜੇ ਹੈ, ਜਿਹੜਾ ਮੇਰਾ ਉਹਦੇ ਨਾਲ ਮੇਲ ਕਰਾ ਸਕਦਾ ਹੈ। ਏਦਾਂ ਜਾ ਕੇ ਇਹਨੇ ਸਾਰਾ ਮਾਹੌਲ ਵੇਖਿਆ।
ਕਰੇ ਯਤਨ ਮਿਲਵੇ ਅਮਲਾਖੇ,
ਫਿਰ ਤਾਨੇ ਸ਼ਾਹ ਨੂੰ ਮਿਲਣ ਵਾਸਤੇ ਇਹਨੇ ਯਤਨ ਕੀਤਾ, ਯਤਨ ਕੀਤਾ ਤੇ ਮਿਲਣ ਦੀ ਅਭਿਲਾਖਾ ਜ਼ਾਹਰ ਕੀਤੀ।
ਖਰਚਿਓ ਤਾਨੇ ਮਰਾਵਨ ਦੀਨ, ਮੁਲਾਕਾਤ ਠਹਿਰਾ ਮਨਕੀਨ,
ਇਹਨੇ ਬਹੁਤ ਸਾਰਾ ਧਨ ਖਰਚਿਆ। ਜਿਹੜੇ ਉਹਦੇ ਤਾਨੇ ਸ਼ਾਹ ਦੇ ਨਿਕਟ ਵਰਤੀ ਉਮਰਾਵ ਸੀ, ਅਫਸਰ ਸਨ, ਉਹਨਾਂ ਨੂੰ ਰਿਸ਼ਵਤ ਦਿੱਤੀ, ਧਨ ਦਿੱਤਾ ਵੀ ਤੁਸੀਂ ਮੇਰੀ ਤਾਨੇ ਸ਼ਾਹ ਨਾਲ ਬਸ ਇੱਕ ਮੁਲਾਕਾਤ ਕਰਾ ਦਿਓ, ਮੈਂ ਬਸ ਉਹਦੇ ਨਾਲ ਮਿਲਣਾ ਚਾਹੁੰਦਾ, ਇੱਕ ਵਾਰੀ ਮਿਲ ਕੇ ਬਸ ਚਲਾ ਜਾਵਾਂਗਾ, ਮੈਨੂੰ ਕੰਮ ਕੋਈ ਨਹੀਂ, ਸਿਰਫ ਮਿਲਣਾ ਹੀ ਚਾਹੁੰਦਾ ਹਾਂ। ਉਸ ਵਕਤ ਉਹਨਾਂ ਉਮਰਾਵਾਂ ਨੇ ਤਾਨੇ ਸ਼ਾਹ ਦੇ ਨਾਲ ਜੌਹਰੀ ਦੀ, ਜਿਹੜਾ ਵਪਾਰੀ ਬਣ ਕੇ ਗਿਆ ਹੋਇਆ ਸੀ, ਔਰੰਗਜ਼ੇਬ ਦਾ ਭੇਜਿਆ ਹੋਇਆ, ਇਹਦੀ ਮੁਲਾਕਾਤ ਤਾਨੇ ਸ਼ਾਹ ਨਾਲ ਠਹਿਰਾ ਦਿੱਤੀ।
ਵਸਤੀ ਅਨੂਠੀ ਉਹ ਲੈ ਕਰ ਗਏ,
ਤੇ ਤਾਨੇ ਸ਼ਾਹ ਨੂੰ ਮਿਲਣ ਵਾਸਤੇ ਇਹ ਅਨੂਠੀਆਂ ਵਸਤੂਆਂ, ਤਾਨੇ ਸ਼ਾਹ ਵੀ ਰਾਜਾ ਸੀ, ਉਸ ਇਲਾਕੇ ਦਾ ਬਾਦਸ਼ਾਹ ਸੀ, ਉਹਨੂੰ ਸੋਹਣੀਆਂ ਅਨੂਠੀਆਂ ਵਸਤੂਆਂ ਭੇਟ ਕਰਨ ਵਾਸਤੇ ਜੌਹਰੀ ਲੈ ਕੇ ਗਿਆ।
10-50 ਫਰਕ ਠਹਿਰਾਇਓ,
ਤੇ 50 ਕਦਮ, ਕਿਉਂਕਿ ਬਾਦਸ਼ਾਹ ਨਾਲ ਕੋਲ ਜਾ ਕੇ ਮੁਲਾਕਾਤ ਨਹੀਂ ਸੀ ਕਰ ਸਕਦਾ, ਸਿੱਧਾ ਨਹੀਂ ਨਾ ਮੇਲ ਹੋ ਸਕਦਾ ਸੀ, ਤਾਨੇ ਸ਼ਾਹ ਬਾਦਸ਼ਾਹ ਸੀ, ਉਹਦੇ ਤੋਂ 50 ਕਦਮਾਂ ਦੇ ਫਾਸਲੇ ਦੇ ਉੱਤੇ ਦੀ ਮੁਲਾਕਾਤ ਰੱਖੀ ਗਈ ਕਿ 50 ਕਦਮਾਂ ਤੋਂ ਅੱਗੇ ਨਹੀਂ ਤੂੰ ਜਾਣਾ। ਬਾਦਸ਼ਾਹ ਤਾਨੇ ਸ਼ਾਹ ਨਾਲੋਂ 50 ਕਦਮਾਂ ਦੀ ਦੂਰੀ ਤੇ ਬੈਠ ਕੇ ਉਹਦੇ ਨਾਲ ਮੁਲਾਕਾਤ ਦਾ ਇਹਦਾ ਸਮਾਂ ਠਹਿਰਾਇਆ ਗਿਆ।
ਖਰੇ ਹੋਏ ਬੰਧਨ ਕਰੇ,
50 ਕਦਮਾਂ ਤੋਂ ਪਹਿਲੇ ਹੀ ਤਾਨੇ ਸ਼ਾਹ ਤੋਂ ਉਰੇ ਖਲੋ ਕੇ, 50 ਕਦਮ ਪਹਿਲੇ ਹੀ ਇਹਨੇ ਖਲੋ ਕੇ ਉਥੋਂ ਹੀ ਤਾਨੇ ਸ਼ਾਹ ਨੂੰ ਵੰਦਨਾ ਕੀਤੀ।
ਮਿਲਿਓ ਸ਼ਾਹ ਸੋ ਬੋ ਮਤ ਧਰੇ,
ਔਰ ਬੜੀ ਸਿਆਣਪ ਧਾਰਨ ਕਰਕੇ ਜੌਹਰੀ ਉਸ ਵੇਲੇ ਤਾਨੇ ਸ਼ਾਹ ਨੂੰ ਮਿਲਿਆ।
ਤਾਨੇ ਸ਼ਾਹ ਬਾਰੇ ਉਹ ਹੱਥ,
ਇਹ ਗੱਲੀ ਲੱਗ ਗਿਆ, ਹੋਰ ਤਰ੍ਹਾਂ ਦੀਆਂ ਗੱਲਾਂ ਇਹਨੇ ਛੇੜ ਲਈਆਂ। ਇੰਨੇ ਨੂੰ ਤਾਨੇ ਸ਼ਾਹ ਨੇ ਆਪਣਾ ਹੱਥ ਉੱਪਰ ਨੂੰ ਚੁੱਕਿਆ, ਜਿਹਦੇ ਵਿੱਚ ਉਹਨੇ ਮੁੰਦਰੀ ਪਾਈ ਹੋਈ ਸੀ ਨਾ, ਜਿਸ ਮੁੰਦਰੀ ਵਿੱਚ ਉਹ ਹੀਰਾ ਸੀ ਬੜਾ ਕੀਮਤੀ, ਜਿਹੜਾ ਹੀਰਾ ਔਰੰਗਜ਼ੇਬ ਲੈਣਾ ਚਾਹੁੰਦਾ ਸੀ ਉਸੇ ਮੁੰਦਰੀ ਚ ਪਾਇਆ ਹੋਇਆ, ਉਹ ਜਿਹੜਾ ਹੱਥ ਸੀ ਜਿਹਦੇ ਵਿੱਚ ਇਹਨੇ ਮੁੰਦਰੀ ਪਾਈ ਹੋਈ ਸੀ ਹੀਰੇ ਵਾਲੀ, ਉਹ ਹੱਥ ਇਹਨੇ ਚੁੱਕ ਕੇ ਉੱਪਰ ਕੀਤਾ ਹੈ।
ਜਿਸ ਮੈਂ ਰਤਨ ਮੁੰਦਰੀ ਸਾਥ,
ਜਿਹਦੇ ਵਿੱਚ ਬੜਾ ਕੀਮਤੀ ਰਤਨ ਸੀ, ਉਸ ਮੁੰਦਰੀ ਵਿੱਚ ਬੜਾ ਕੀਮਤੀ ਹੀਰਾ ਸੀ।
ਸਿਰ ਪਰ ਕਰ ਮੁਚਨ ਪਰ ਫੇਰਾ,
ਇਹਨੇ ਉਹ ਹੱਥ ਆਪਣੇ ਸਿਰ ਤੇ ਵੀ ਫੇਰਿਆ, ਜਿਹੜੀ ਪੱਗ ਬੰਨੀ ਸੀ ਉਹਦੇ ਤੇ ਵੀ ਫੇਰਿਆ, ਫਿਰ ਆਪਣੀਆਂ ਮੁੱਛਾਂ ਤੇ ਹੱਥ ਫੇਰਿਆ, ਤੇ ਜਿਹੜਾ ਦਾੜਾ ਸੀ ਤਾਨੇ ਸ਼ਾਹ ਦਾ ਉਹ ਦਾੜੇ ਦੇ ਉੱਤੇ ਵੀ ਇਹਨੇ ਆਪਣਾ ਉਹ ਹੱਥ ਫੇਰਿਆ ਹੈ।
ਤਬੈ ਜਵਾਹਰ ਤਿਸ ਨੇਰਾ,
ਜਦੋਂ ਇਹਨੇ ਆਪਣੇ ਮੂੰਹ ਤੇ ਹੱਥ ਫੇਰਿਆ ਨਾ ਮੁੱਛਾਂ ਤੇ ਦਾੜੇ ਤੇ ਜਿਹੜਾ ਉਹ ਹੀਰਾ ਸੀ ਉਹ ਜੌਹਰੀ ਨੇ ਵੇਖਿਆ ਚਮਕਦਾ ਦੂਰੋਂ, ਉਹਦੀ ਚਮਕ ਜੌਹਰੀ ਨੇ ਉਸ ਵਕਤ ਵੇਖੀ।
ਜਾਮਾ ਉਤੋ ਜੋਹਰੀ ਗਰੇ ਤੇ ਪ੍ਰਤ ਪ੍ਰਤ ਬਿੰਬ ਆਨ ਤੈ ਪਰੇ,
ਜੌਹਰੀ ਜਿਹੜੀ ਪੁਸ਼ਾਕ ਪਾ ਕੇ ਗਿਆ ਸੀ ਨਾ ਆਪਣੇ ਸਰੀਰ ਤੇ, ਉਹਦੇ ਤੇ ਸ਼ੀਸ਼ੇ ਲੱਗੇ ਹੋਏ ਸੀ, ਜਾਣ ਬੁੱਝ ਕੇ ਉਹੋ ਜਿਹੀ ਪੁਸ਼ਾਕ ਪਾ ਕੇ ਗਿਆ ਸੀ ਕਿ ਉਹ ਹੀਰੇ ਦੀ ਜਦੋਂ ਚਮਕ ਮੇਰੇ ਚੋਲੇ ਤੇ ਪਏਗੀ, ਜਿਹਦੇ ਵਿੱਚ ਸ਼ੀਸ਼ੇ ਲੱਗੇ ਹੋਏ ਨੇ ਇਹਨਾਂ ਵਿੱਚ ਪਏਗੀ ਤੇ ਮੈਨੂੰ ਪਤਾ ਲੱਗ ਜਾਏਗਾ ਕਿ ਉਹਦਾ ਵਜ਼ਨ ਕਿੰਨਾ, ਚਮਕ ਤੋਂ ਵੇਖ ਕੇ ਅੰਦਾਜ਼ਾ ਲਾ ਲਵਾਂਗਾ ਵੀ ਉਹਦਾ ਵਜ਼ਨ ਕਿੰਨਾ, ਮੁੱਲ ਤਾਂ ਵੇਖ ਕੇ ਹੀ ਪਤਾ ਲੱਗ ਜਾਣਾ ਪਰ ਉਹਦਾ ਵਜ਼ਨ ਕਿੰਨਾ ਉਹਦੀ ਚਮਕ ਤੋਂ ਪਤਾ ਲੱਗ ਜਾਏਗਾ। ਕਹਿੰਦੇ ਜਦੋਂ ਉਹਨੇ ਤਾਨੇ ਸ਼ਾਹ ਨੇ ਆਪਣੇ ਮੂੰਹ ਤੇ ਹੱਥ ਫੇਰਿਆ ਨਾ ਤੇ ਹੀਰੇ ਦੀ ਉਹ ਜਿਹੜੀ ਚਮਕ ਸੀ ਉਹ ਜੌਹਰੀ ਦੇ ਪਾਏ ਹੋਏ ਜਿਹੜੇ ਕੱਪੜੇ ਸਨ ਸਰੀਰ ਤੇ ਉਹਨਾਂ ਕੱਪੜਿਆਂ ਦੇ ਵਿੱਚ ਪਈ ਹੈ।
ਇੱਕ ਪ੍ਰਕਾਸ਼ ਕੋ ਪਰਖਿਓ ਨੀਕੇ ਮੋਲ ਤੋਲ ਜਾਣਿਓ ਤੁਸੀਂ ਕੇ,
ਜਦੋਂ ਉਸ ਹੀਰੇ ਦਾ ਪ੍ਰਕਾਸ਼ ਇਹਦੇ ਚੋਲੇ ਤੇ ਪਿਆ, ਇਹਨੇ ਉਹਦੀ ਚਮਕ ਵੇਖੀ ਹੀਰੇ ਦੀ ਤੇ ਵੇਖਦਿਆਂ ਸਾਰ ਉਹਦਾ ਮੁੱਲ ਵੀ ਪਾ ਦਿੱਤਾ ਤੇ ਉਹਦਾ ਤੋਲ ਵੀ ਜਾਣ ਲਿਆ, ਕਿੱਡਾ ਵੱਡਾ ਪਾਰਖੂ ਹੋਵੇਗਾ ਹੀਰਿਆਂ ਦਾ। ਕਹਿੰਦੇ ਵੇਖਦਿਆਂ ਮੁੱਲ ਵੀ ਪਾ ਲਿਆ ਕਿ ਕਿੰਨਾ ਮੁੱਲ ਹੈ, ਤੋਲ ਵੀ, ਹਾਲਾਂਕਿ ਤੋਲਣ ਵਾਸਤੇ ਤੱਕੜੀ ਕੰਡਾ ਚਾਹੀਦਾ ਪਰ ਇਹਨੇ ਕਹਿੰਦੇ ਵੇਖ ਕੇ ਹੀ ਤੋਲ ਜਾਣ ਲਿਆ ਵੀ ਉਹਦਾ ਤੋਲ ਕਿੰਨਾ, ਉਸ ਹੀਰੇ ਦਾ ਵਜ਼ਨ ਕਿੰਨਾ ਹੈ।
ਸਲਤਨ ਦਿੱਲੀ ਕੀ ਤ੍ਰੈ ਗੁਨੇ ਤੋ ਨਾਈਸ ਕੀ ਕੀਮਤ ਪੁਨੇ,
ਇਹਨੇ ਮੁੱਲ ਪਾਇਆ ਕਿ ਜਿਹੜਾ ਭਾਰਤ ਖੰਡ ਦਿੱਲੀ ਦੇ ਅਧੀਨ ਇਸ ਵੇਲੇ ਹੈ, ਤਿੰਨ ਭਾਰਤ ਖੰਡ ਹੋਣ ਦਿੱਲੀ ਦੇ ਅਧੀਨ, ਤਿੰਨ ਭਾਰਤ ਖੰਡ ਹਿੰਦੁਸਤਾਨ, ਤੇ ਉਹ ਤਿੰਨ ਭਾਰਤ ਖੰਡ ਵੇਚ ਦਿੱਤੇ ਜਾਣ ਤੇ ਜਿੰਨਾ ਮੁੱਲ ਆਉਂਦਾ ਹੈ ਉਹਨਾਂ ਮੁੱਲ ਸੀ ਇਸ ਇੱਕ ਕੀਮਤੀ ਹੀਰੇ ਦਾ, ਫਿਰ ਵੀ ਇਹਦੀ ਮੁੱਲ ਇਹਦੀ ਕੀਮਤ ਨਹੀਂ ਪਾਈ ਜਾ ਸਕਦੀ। ਅਗਰ ਤਿੰਨ ਵਾਰੀ ਦਿੱਲੀ ਦੀ ਸਲਤਨਤ ਵੇਚ ਦਿੱਤੀ ਜਾਏ ਤੇ ਜਿੰਨਾ ਪੈਸਾ ਆਉਂਦਾ ਹੈ ਉਹ ਵੀ ਇਸ ਹੀਰੇ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
ਹੈ ਅਮੋਲਾ ਹੋਏ ਹੋਏ ਨਿਰਮੋਲ,
ਕਹਿੰਦੇ ਬੜਾ ਅਮੋਲਕ ਹੀਰਾ, ਇਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਇਹ ਬੜਾ ਕੀਮਤੀ ਹੀਰਾ ਹੈ।
ਦੁਆਦਸ਼ ਰੰਚਕ ਪਰ ਲੱਖ ਤੋਲ,
ਉਹਦਾ ਵਜ਼ਨ ਵੀ ਮਾਪ ਲਿਆ ਇਹਨੇ ਕਿ ਇਹਦਾ ਵਜ਼ਨ ਦਵਾਦਸ ਰੱਤੀਆਂ ਹੈ, ਦਵਾਦਸ ਦਾ ਮਤਲਬ 12 ਰੱਤੀਆਂ ਦਾ ਇਹਦਾ ਤੋਲ ਹੈ, ਪੂਰਾ ਮਾਪ ਤੋਲ ਵੀ ਕਰ ਲਿਆ ਕਿ 12 ਰੱਤੀ ਇਸ ਹੀਰੇ ਦਾ ਵਜ਼ਨ ਹੈ।
ਨਿਜ ਬੁੱਧ ਬਲ ਤੇ ਸਭ ਕਿਛ ਜਾਨਾ ਦੇਖ ਜੋਰੀ ਬੋ ਬਿਸਮਾਲਾ,
ਆਪਣੀ ਬੁੱਧੀ ਦੇ ਬਲ ਨਾਲ ਇਹਨੇ ਸਭ ਕੁਝ ਚੰਗੀ ਤਰ੍ਹਾਂ ਜਾਣ ਲਿਆ ਤੇ ਉਸ ਹੀਰੇ ਨੂੰ ਵੇਖ ਕੇ ਹੈਰਾਨ ਵੀ ਹੋਇਆ। ਹੀਰੇ ਜੌਹਰੀ ਨੇ ਬੜੇ ਵੇਖੇ ਸੀ ਪਹਿਲਾਂ ਪਰ ਇਸ ਤਰ੍ਹਾਂ ਦਾ ਹੀਰਾ ਅੱਜ ਤੋਂ ਪਹਿਲਾਂ ਕਦੀ ਨਹੀਂ ਸੀ ਵੇਖਿਆ ਕਿ ਜਿਹਦਾ ਮੁੱਲ ਹੀ ਕੋਈ ਨਹੀਂ, ਤਿੰਨ ਵਾਰ ਹਿੰਦੁਸਤਾਨ ਨੂੰ ਵੇਚ ਦਿੱਤਾ ਜਾਏ ਤਾਂ ਵੀ ਉਹਦਾ ਮੁੱਲ ਨਹੀਂ ਤਾਰਿਆ ਜਾ ਸਕਦਾ, ਤਿੰਨ ਹਿੰਦੁਸਤਾਨ ਭੇਟ ਕਰ ਦਿੱਤੇ ਜਾਣ ਤਾਂ ਵੀ ਉਸ ਹੀਰੇ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਇਹ ਵੇਖ ਕੇ ਉਹ ਜੌਹਰੀ ਬੜਾ ਹੈਰਾਨ ਹੋਇਆ, ਬਹੁਤ ਜ਼ਿਆਦਾ ਵਿਸਮਾਦ ਵਿੱਚ ਆਇਆ।
ਇਸ ਸਮ ਅਵਰ ਨਾ ਕੋਈ ਜਵਾਹਰ,
ਉਹਨੇ ਗੱਲ ਨਿਸ਼ਚੇ ਕਰਕੇ ਕਹਿ ਦਿੱਤੀ ਕਿ ਇਸ ਹੀਰੇ ਤੋਂ ਇਲਾਵਾ ਹੋਇਹੋ ਜਿਹਾ ਕੀਮਤੀ ਜਵਾਹਰ, ਇਹੋ ਜਿਹਾ ਕੀਮਤੀ ਰਤਨ ਕਿਤੇ ਹੋਰ ਨਹੀਂ ਹੋ ਸਕਦਾ।
ਹੈ ਇੱਕ ਜੋਤੀ ਜਿਸ ਜ਼ਾਰ,
ਕਹਿੰਦੇ ਇੰਨੀ ਜੋਤੀ ਆ, ਇੰਨਾ ਪ੍ਰਕਾਸ਼ ਹੈ ਇਸ ਹੀਰੇ ਦਾ ਜਿਹੜਾ ਦੂਰ ਤੱਕ ਪੈ ਰਿਹਾ, ਦੂਰ ਤੱਕ ਨਜ਼ਰ ਆ ਰਿਹਾ।
ਪਰਖਣ ਪਿਖਣ ਕਾਜ ਨਿਜ ਕੀਨ,
ਇਹਨੇ ਉਹ ਹੀਰਾ ਪਰਖ ਲਿਆ, ਆਇਆ ਹੀ ਪਰਖਣ ਵਾਸਤੇ, ਔਰੰਗਜ਼ੇਬ ਨੇ ਭੇਜਿਆ ਹੀ ਇਸ ਕੰਮ ਕਰਕੇ ਸੀ। ਇਹਨੇ ਉਸ ਹੀਰੇ ਦੀ ਪਰਖ ਕਰ ਲਈ, ਚੰਗੀ ਤਰ੍ਹਾਂ ਉਸ ਹੀਰੇ ਨੂੰ ਪਰਖ ਲਿਆ, ਪਰਖ ਕੇ ਵੇਖ ਕੇ ਉਹਦਾ ਮੁੱਲ ਵੀ ਪਾ ਲਿਆ, ਉਹਦਾ ਵਜਨ ਵੀ ਮਾਪ ਲਿਆ।
ਜਾਮੇ ਪਰ ਪ੍ਰਕਾਸ਼ ਲਕਲੀਨ,
ਜਦੋਂ ਉਹਦਾ ਪ੍ਰਕਾਸ਼ ਇਹਦੇ ਪਾਏ ਚੋਲੇ ਤੇ, ਜਿਹੜੇ ਨੇ ਕੱਪੜੇ ਪਾਏ ਸੀ ਨਾ ਇਹਦੇ ਕੱਪੜਿਆਂ ਦੇ ਉੱਤੇ, ਜਦੋਂ ਉਸ ਹੀਰੇ ਦਾ ਪ੍ਰਕਾਸ਼ ਪਿਆ।
ਕਦਮ ਪਚਾਸਨ ਤੇ ਸਭ ਜਾਣਾ,
50 ਕਦਮਾਂ ਤੋਂ ਇਹਨੇ ਜਾਣ ਲਿਆ ਵੀ ਇਹਦਾ ਵਜਨ ਕਿੰਨਾ।
ਜਿਤ ਤੋਲ ਅਰ ਮੋਲ ਮਾਨਾ,
ਹਾਲਾਂਕਿ 50 ਕਦਮਾਂ ਦਾ ਕਾਫੀ ਫਾਸਲਾ ਹੁੰਦਾ, 50 ਕਦਮ ਉਰੇ ਬੈਠਾ ਸੀ, ਕੋਲ ਵੀ ਨਹੀਂ ਸੀ, 50 ਕਦਮਾਂ ਦੀ ਦੂਰੀ ਤੇ ਬੈਠੇ ਨੇ। ਜੌਹਰੀ ਨੇ ਉਹਦਾ ਮੁੱਲ ਵੀ ਜਾਣ ਲਿਆ, ਉਸ ਹੀਰੇ ਦਾ ਤੋਲ ਵੀ ਜਾਣ ਲਿਆ, ਵਜਨ ਜਾਣ ਲਿਆ।
ਕਰ ਸਲਾਮ ਕੋ ਬਾਹਰ ਆਇਓ,
ਇਹਦਾ ਕੁਝ ਸਮਾਂ ਤਾਨੇ ਸ਼ਾਹ ਨੂੰ ਮਿਲਣ ਤੋਂ ਬਾਅਦ ਉਹਨੂੰ ਸਲਾਮ ਕਰਕੇ, ਤਾਨੇ ਸ਼ਾਹ ਨੂੰ ਮਿਲ ਕੇ ਇਹ ਉਹਦੀ ਕਚਹਿਰੀ ਚ ਉਹਦੀ ਸਭਾ ਵਿਚੋਂ ਬਾਹਰ ਆਇਆ।
ਗਮਨ ਕਰਨ ਕੋ ਪੁਨ ਲਲਚਾਇਓ,
ਫਿਰ ਇਹਨੇ ਹੈਦਰਾਬਾਦ ਤੋਂ ਉਸ ਇਲਾਕੇ ਤੋਂ ਤਾਨੇ ਸ਼ਾਹ ਕੋਲੋਂ ਚੱਲਣ ਦੀ ਤਿਆਰੀ ਕੀਤੀ।
ਚਲਿਓ ਪੰਥ ਚਲ ਤੁਰਨ ਸੋਏ,
ਔਰ ਚੱਲ ਕੇ ਬਿਨਾਂ ਦੇਰੀ ਤੋਂ ਆਪਣਾ ਪੈਂਡਾ ਤੈਅ ਕਰਨ ਲੱਗਾ ਕਿ ਛੇਤੀ ਬਾਦਸ਼ਾਹ ਨੂੰ ਜਾ ਕੇ ਮਿਲਾਂ ਤੇ ਜਾ ਕੇ ਇਸ ਹੀਰੇ ਬਾਰੇ ਬਾਦਸ਼ਾਹ ਨੂੰ ਦੱਸ ਪਾਵਾਂ।
ਪਹੁੰਚਿਓ ਆਏ ਬਿਲਮ ਤੈਨੂੰ ਬਿਨੋਏ,
ਬਿਨਾਂ ਦੇਰੀ ਤੋਂ ਚੱਲ ਕੇ ਦਿੱਲੀ ਪਹੁੰਚਿਆ ਬਾਦਸ਼ਾਹ, ਔਰੰਗਜ਼ੇਬ ਦੇ ਕੋਲ ਆਇਆ।
ਮਿਲਿਓ ਨੁਰੰਗੇ ਸੰਗ ਬਖਾਨਾ, ਪਿਖਿਓ ਜਵਾਹਰ ਪਰਖਨ ਠਾਨਾ।
ਇਹ ਜੌਹਰੀ ਔਰੰਗਜ਼ੇਬ ਨੂੰ ਆ ਕੇ ਮਿਲਿਆ ਤੇ ਮਿਲ ਕੇ ਔਰੰਗਜ਼ੇਬ ਨੂੰ ਆ ਕੇ ਉਸ ਹੀਰੇ ਦੀ ਜਿਹੜੀ ਪਰਖ ਕੀਤੀ ਸੀ ਉਹ ਪਰਖ ਆ ਕੇ ਔਰੰਗਜ਼ੇਬ ਨੂੰ ਦੱਸੀ, ਉਸ ਹੀਰੇ ਦਾ ਮੁੱਲ ਔਰੰਗਜ਼ੇਬ ਨੂੰ ਦੱਸਿਆ।
ਤਿਗਨੀ ਸਲਤਨਤ ਇਸਤੇ ਹੋਏ,
ਕਹਿਣ ਲੱਗਾ ਬਾਦਸ਼ਾਹ ਜਿੰਨੀ ਸਲਤਨਤ ਤੇਰੇ ਕੋਲ ਇਸ ਵੇਲੇ ਹੈ ਇਹਦੇ ਤੋਂ 3 ਗੁਣਾ ਅਧਿਕ ਹੋਵੇ, ਯਾਨੀ ਕਿ ਜਿੰਨੀ ਸਲਤਨਤ ਤੇਰੇ ਕੋਲ ਇਸ ਵੇਲੇ ਹੈ ਇਹਦੇ ਨਾਲੋਂ 3 ਗੁਣਾ ਜ਼ਿਆਦਾ ਤੇਰੀ ਸਲਤਨਤ ਹੋਵੇ, ਤੇਰੀ 3 ਗੁਣਾ ਜ਼ਿਆਦਾ ਏਦਾਂ ਦੀ ਸਲਤਨਤ ਹੋਵੇ।
ਜਾਨੋ ਕੀਮਤ ਤਿਸ ਕੀ
ਸੋਏ, ਇੰਨੀ ਕੀਮਤ ਆ ਉਸ ਹੀਰੇ ਦੀ, ਯਾਨੀ ਕਿ 3 ਵਾਰ ਤੂੰ ਆਪਣੇ ਭਾਰਤ ਖੰਡ ਨੂੰ ਵੇਚ ਦੇਵੇਂ, 3 ਵਾਰ ਭਾਰਤ ਖੰਡ ਨੂੰ ਵੇਚ ਕੇ ਜਿੰਨੀ ਮਾਇਆ ਆਵੇ ਓਨੇ ਰੁਪਈਏ ਉਸ ਹੀਰੇ ਦਾ ਮੁੱਲ ਹੈ, ਜਿੰਨੀ ਇਸ ਵੇਲੇ ਤੇਰੇ ਕੋਲ ਸਲਤਨਤ ਹੈ, ਕਿੰਨੇ ਕਰੋੜ ਰੁਪਏ ਦੀ ਹੈ ਉਹ ਤੂੰ ਜਾਣਦਾ, ਉਹਨਾਂ 3 ਗੁਣਾ ਖਰਚਾ ਉਸ ਹੀਰੇ ਦਾ ਮੁੱਲ ਹੈ, ਓਨੀ ਕੀਮਤ ਉਸ ਹੀਰੇ ਦੀ ਹੈ।
ਕਦਮ ਪਚਾਸਨ ਖਰੇ ਨਿਆਰਾ,
ਮੈਂ 50 ਕਦਮਾਂ ਦੀ ਦੂਰੀ ਤੇ ਖੜਾ ਸੀ ਤਾਨੇ ਸ਼ਾਹ ਤੋਂ, ਤੇ 50 ਕਦਮਾਂ ਦੀ ਦੂਰੀ ਤੇ ਖਲੋਤੇ ਨੇ ਮੈਂ ਉਸ ਹੱਥ ਵਿਚ ਪਾਏ ਹੋਏ ਹੀਰੇ ਨੂੰ ਵੇਖਿਆ।
ਤੇ ਪ੍ਰਕਾਸ਼ ਮਮ ਜਾਮੇ ਜਿਛਾ ਛਾਨਾ,
ਹਾਲਾਂਕਿ 50 ਕਦਮਾਂ ਦੀ ਦੂਰੀ ਤੇ ਖੜਾ ਸੀ ਫਿਰ ਵੀ ਉਸ ਹੀਰੇ ਦਾ ਪ੍ਰਕਾਸ਼ ਮੇਰੇ ਪਾਏ ਕੱਪੜਿਆਂ ਤੇ ਪੈ ਰਿਹਾ ਸੀ, ਇੰਨਾ ਪ੍ਰਕਾਸ਼ ਸੀ ਉਸ ਹੀਰੇ ਦਾ ਕਿ ਉਹਦੀ ਰੋਸ਼ਨੀ ਉਹਦਾ ਪ੍ਰਕਾਸ਼ ਮੇਰੇ ਪਾਏ ਹੋਏ ਕੱਪੜਿਆਂ ਤੇ ਪੈ ਰਿਹਾ ਸੀ।
ਦਵਾਦਸ਼ ਰੋਚਕ ਤੋਲ ਤੁਸੀਂ ਕੋ,
ਮੈਂ ਇਹਦੇ ਨਾਲ ਅੰਦਾਜ਼ਾ ਲਾ ਲਿਆ ਕਿ ਉਸ ਹੀਰੇ ਦਾ ਵਜਨ 12 ਰੱਤੀ ਦਾ ਹੈ, 12 ਰੱਤੀ ਉਸ ਹੀਰੇ ਦਾ ਵਜਨ ਹੈ।
ਨਿਰਣੈ ਕਰੋ ਪਾਏ ਜਬ ਨਿਕੋ,
ਜਦੋਂ ਹੀਰਾ ਤੁਹਾਨੂੰ ਮਿਲੇਗਾ ਤੁਸੀਂ ਉਹਦਾ ਨਿਰਣਾ ਕਰ, ਤੋਲ ਕੇ ਵੇਖ ਲਿਆ ਜੇ 12 ਰੱਤੀ ਤੋਂ ਨਾ ਵੱਧ ਹੋਏਗਾ ਨਾ ਘੱਟ ਹੋਵੇਗਾ, ਇਹ ਵੀ ਮੇਰਾ ਪੱਕਾ ਅੰਦਾਜ਼ਾ। ਉਹਦਾ ਮੁੱਲ ਵੀ ਦੱਸ ਦਿੱਤਾ ਕਿ 3 ਗੁਣਾ ਤੇਰੀ ਸਲਤਨਤ ਹੋਵੇ ਉਹਦਾ ਮੁੱਲ ਹੈ, ਫਿਰ 12 ਰੱਤੀ ਉਸ ਹੀਰੇ ਦਾ ਵਜਨ ਹੈ, ਤੇ ਜਦੋਂ ਤੈਨੂੰ ਉਹ ਮਿਲੇਗਾ ਪ੍ਰਾਪਤ ਹੋਵੇਗਾ ਬਾਦਸ਼ਾਹ, ਉਸ ਵੇਲੇ ਤੂੰ ਉਹਨੂੰ ਪ੍ਰਾਪਤ ਕਰਕੇ ਜਾਣ ਲਵੇਗਾ।
ਸੁਣ ਨੁਰੰਗਾ ਲੈ ਬੇ ਲਲਚਾਵਤ,
ਜੌਹਰੀ ਦੇ ਕੋਲੋਂ ਨੁਰੰਗੇ ਨੇ ਸੁਣਿਆ ਨਾ ਉਸ ਹੀਰੇ ਦੀ ਮਹਿਮਾ ਸੁਣੀ, ਉਸ ਹੀਰੇ ਦੀ ਵਡਿਆਈ ਸੁਣੀ, ਤੇ ਸੁਣ ਕੇ ਨੁਰੰਗੇ ਦੇ ਮਨ ਚ ਹੋਰ ਲਾਲਚ ਵੱਧ ਗਿਆ ਕਿ ਉਹ ਹੀਰਾ ਮੇਰੇ ਕੋਲ ਹੋਣਾ ਚਾਹੀਦਾ, ਉਹ ਹੀਰੇ ਦਾ ਮਾਲਕ ਮੈਂ ਹੋਣਾ ਚਾਹੀਦਾ ਹਾਂ।
ਬਿਨਾਂ ਓਜ ਤੇ ਸੋ ਕਿਮ ਪਾਵਤ,
ਪਰ ਤਾਨੇ ਸ਼ਾਹ ਕੋਲੋਂ ਉਹ ਹੀਰਾ ਬਿਨਾਂ ਤਾਕਤ ਤੋਂ ਨਹੀਂ ਮਿਲਣਾ, ਲੜਨ ਤੋਂ ਬਿਨਾਂ, ਜੇ ਮੈਂ ਉਹਨੂੰ ਬੇਨਤੀ ਕੀਤੀ ਉਦਾਂ ਥੋੜੀ ਦੇਗਾ ਏਡਾ ਕੀਮਤੀ ਹੀਰਾ, ਲੜੇ ਬਿਨਾਂ ਆਪਣਾ ਜ਼ੋਰ ਵਿਖਾਏ ਬਿਨਾਂ ਆਪਣੀ ਤਾਕਤ ਵਿਖਾਏ ਬਿਨਾਂ ਉਹਦੇ ਕੋਲੋਂ ਇਹ ਹੀਰਾ ਨਹੀਂ ਮਿਲ ਸਕਦਾ।
ਚਾਹਤ ਰਿਓ ਬੀਤਿਓ ਚਿਰ ਕਾਲਾ।
ਇਹ ਤਾਂ ਕਾਫੀ ਸਮੇਂ ਤੱਕ ਔਰੰਗਜ਼ੇਬ ਚਾਹੁੰਦਾ ਰਿਹਾ ਕਿ ਉਹ ਹੀਰਾ ਮੈਨੂੰ ਮਿਲ ਜਾਏ ਤੇ ਕਾਫੀ ਸਮਾਂ ਬਤੀਤ ਹੋ ਗਿਆ।
ਅਬ ਦਿੱਲੀ ਤੇ ਭਇਓ ਨਿਕਾਲਾ।
ਹੁਣ ਉਹ ਦਿੱਲੀ ਦੇ ਸਿੱਖ ਦੱਸ ਰਹੇ ਨੇ ਕਲਗੀਧਰ ਜੀ ਨੂੰ, ਮਹਾਰਾਜ ਏਦਾਂ ਕਾਫੀ ਸਮੇਂ ਦੀ ਉਹਦੀ ਤਾਂਘ ਸੀ ਉਸ ਹੀਰੇ ਨੂੰ ਪ੍ਰਾਪਤ ਕਰਨ ਦੀ, ਤੇ ਹੁਣ ਔਰੰਗਜ਼ੇਬ ਦਾ ਦਿੱਲੀ ਵਿੱਚੋਂ ਨਿਕਾਲਾ ਹੋਇਆ, ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਕਰਕੇ ਦਿੱਲੀ ਚ ਸੌ ਨਹੀਂ ਸਕਦਾ ਤੇ ਦਿੱਲੀ ਵਿੱਚੋਂ ਇਹਦਾ ਨਿਕਾਲਾ ਹੋਇਆ।
ਹਜੋ ਨਾ ਹੋਏ ਜਾਨ ਮਨ ਮੁੰਡਾ, ਅਬ ਦੱਖਣ ਕੋ ਗਯੋ ਅਰੁਡਾ।
ਦਿੱਲੀ ਵਿੱਚ ਰਾਏ ਰਹਿ ਕੇ ਮੇਰੀ ਨਿੰਦਾ ਹੋਵੇਗੀ, ਲੋਕ ਮੇਰਾ ਅਪਮਾਨ ਕਰਨਗੇ, ਪਿੱਠ ਪਿੱਛੇ ਵੀ ਨਿੰਦਾ ਕਰਨਗੇ ਕਿ ਔਰੰਗਜ਼ੇਬ ਆਪਣੇ ਮਹਿਲ ਚ ਸੌ ਨਹੀਂ ਸਕਦਾ, ਬਾਹਰ ਰਹਿ ਕੇ ਸੌਂਦਾ, ਰਾਤ ਨੂੰ ਬਾਹਰ ਰਹਿੰਦਾ, ਇਸ ਕਰਕੇ ਮੇਰੀ ਨਿੰਦਾ ਨਾ ਹੋਵੇ। ਇਹ ਸੋਚ ਕੇ ਮਹਾਰਾਜ ਔਰੰਗਜ਼ੇਬ ਇਸ ਵੇਲੇ ਦੱਖਣ ਦਿਸ਼ਾ ਨੂੰ ਚਲਾ ਗਿਆ, ਉਸੇ ਰਿਆਸਤ ਦੇ ਉੱਤੇ ਹਮਲਾ ਕਰਨ ਲਈ, ਤਾਨੇ ਸ਼ਾਹ ਨੂੰ ਜਿੱਤਣ ਵਾਸਤੇ, ਤਾਨੇ ਸ਼ਾਹ ਕੋਲੋਂ ਹੀਰਾ ਖੋਣ ਵਾਸਤੇ ਔਰੰਗਜ਼ੇਬ ਬਾਦਸ਼ਾਹ ਨੇ ਦੱਖਣ ਦਿਸ਼ਾ ਵੱਲ ਹਮਲਾ ਕਰ ਦਿੱਤਾ।
ਬੀਤੇ ਕਹਾ ਨਾ ਜਾਣੇ ਹੋ ਜਾਏ ਨਾ ਮਨ ਮੁੰਡਾ, ਅਜੋ ਨਾ ਹੋਏ ਜਾਨ ਮਨ ਮੁੰਡਾ, ਦੱਖਣ ਕੋ ਗਯੋ ਅਰੁਡਾ। ਬੀਤੇ ਕਹਾ ਨਾ ਜਾਣੇ ਹੋ ਜਾਏ ਜੀਵਤ ਆਏ ਕਿਤੇ ਬਿਨਸਾਏ।
ਮਹਾਰਾਜ ਜੀ ਹੁਣ ਉੱਥੇ ਚਲਾ ਤਾਂ ਗਿਆ ਦੱਖਣ ਦਿਸ਼ਾ ਵਿੱਚ, ਪਰ ਉੱਥੇ ਉਹਦੇ ਨਾਲ ਕੀ ਬੀਤੇਗਾ ਕੀ ਹੋਵੇਗਾ ਇਹ ਨੀ ਸਾਨੂੰ ਪਤਾ, ਖਬਰੇ ਉੱਥੋਂ ਜਿਉਂਦਾ ਵਾਪਸ ਆਵੇ ਵੀ ਕਿ ਨਾ ਆਵੇ।
ਸੁਣ ਕਰ ਸਤਿਗੁਰ ਸਹਿਜ ਸੁਭਾਏ, ਕਹੋ ਨਹੀਂ ਅਬ ਆਵਨ ਪਾਏ।
ਜਦੋਂ ਸਿੱਖਾਂ ਨੇ ਆਖਿਆ ਨਾ ਵੀ ਪਤਾ ਨੀ ਮਹਾਰਾਜ ਉੱਥੋਂ ਜਿਉਂਦਾ ਵਾਪਸ ਆਵੇ ਵੀ ਕਿ ਨਾ ਆਵੇ, ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬੋਲੇ, ਕਹਿੰਦੇ ਹੁਣ ਨਹੀਂ ਆਉਂਦਾ ਉੱਥੋਂ ਵਾਪਸ, ਉੱਧਰ ਹੀ ਮਰੇਗਾ। ਕਲਗੀਧਰ ਜਾਣੀ ਜਾਣ ਜਾਣ ਉੱਧਰ ਹੀ ਮਰਿਆ, ਫਿਰ ਸਾਰੀ ਜ਼ਿੰਦਗੀ ਉੱਧਰ ਹੀ ਰਿਹਾ। ਅਹਿਮਦਨਗਰ ਇਹਨੇ ਜਾ ਕੇ ਵਸਾ ਲਿਆ ਸੀ, ਤੇ ਔਰੰਗਾਬਾਦ ਤੋਂ ਪਰੇ ਅਹਿਮਦਨਗਰ ਦੇ ਵਿੱਚ ਹੀ ਰਹਿ ਕੇ ਇਹਨੇ ਆਪਣੀ ਜ਼ਿੰਦਗੀ ਸਾਰੀ ਬਤੀਤ ਕੀਤੀ। ਔਰੰਗਾਬਾਦ ਆ ਕੇ ਮਰਿਆ, ਉੱਥੇ ਇਹਦੀ ਕਬਰ ਬਣਾਈ ਗਈ। ਮਹਾਰਾਜ ਕਲਗੀਧਰ ਜੀ ਕਹਿੰਦੇ ਹੁਣ ਨਹੀਂ ਆਉਂਦਾ ਉੱਧਰੋਂ ਵਾਪਸ, ਹੁਣ ਉੱਧਰ ਹੀ ਰਹੇਗਾ, ਉੱਧਰ ਹੀ ਮਰੇ ਖਪੇਗਾ।
ਬਹੁਤ ਬਲਕ ਕੋਹੇ ਹੰਗਾਮਾ।
ਜਿਹੜੀ ਲੜਾਈ ਔਰੰਗਜ਼ੇਬ ਨੇ ਉੱਥੇ ਜਾ ਕੇ ਛੇੜੀ ਹੈ ਨਾ ਤਾਨੇ ਸ਼ਾਹ ਨਾਲ, ਗੋਲਕੁੰਡਾ ਦੀ ਰਿਆਸਤ ਨੂੰ ਲੈਣ ਵਾਸਤੇ, ਉੱਥੇ ਉਹਦੀ ਉਹ ਲੜਾਈ, ਉਹਦਾ ਜੰਗ ਬੜਾ ਲੰਮੇ ਸਮੇਂ ਤੱਕ ਚੱਲੇਗਾ, ਕਈ ਸਾਲ ਚੱਲਦਾ ਰਹੇਗਾ।
ਬਹਿ ਕੋ ਭੋਗ ਜਾਏ ਜਮ ਧਾਮਾ।
ਉੱਥੇ ਹੀ ਆਪਣੀ ਸਾਰੀ ਉਮਰ ਭੋਗ ਕੇ ਜਮਪੁਰੀ ਨੂੰ ਜਾਏਗਾ, ਜਮਾਂ ਦੇ ਘਰ ਜਾਏਗਾ, ਦੋਜਕਾਂ ਦੀ ਨਰਕਾਂ ਦੀ ਅੱਗ ਦੇ ਵਿੱਚ ਸੜੇਗਾ।
ਮਤੀ ਦਾਸ ਸਤਿਗੁਰੂ ਦੀਵਾਨ, ਰਿਸਿਓ ਬਸਿਓ ਦਿਲੀਪੁਰ ਥਾਨ।
ਤੇ ਜਿਹੜੀ ਇਹ ਰਾਤ ਨੂੰ ਉੱਥੇ, ਕਿਉਂਕਿ ਸਿੱਖਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਰਾਤ ਦਿੱਲੀ ਕਿਉਂ ਨਹੀਂ ਰਹਿੰਦਾ, ਉਹ ਹੁਣ ਕਲਗੀਧਰ ਜੀ ਦੱਸਿਆ ਇਹਨਾਂ ਨੂੰ, ਕਹਿੰਦੇ ਭਾਈ ਜਿਹੜਾ ਇਹ ਰਾਤ ਨੂੰ ਦਿੱਲੀ ਨਗਰ ਦੇ ਵਿੱਚ ਨਹੀਂ ਨਾ ਰਹਿੰਦਾ ਰਾਤ ਨੂੰ, ਇਹਦਾ ਕਾਰਨ ਹੈ ਕਿ ਦੀਵਾਨ ਭਾਈ ਮਤੀ ਦਾਸ ਜੀ ਔਰੰਗਜ਼ੇਬ ਤੇ ਬੜੇ ਨਾਰਾਜ਼ ਨੇ, ਗੁੱਸੇ ਨੇ, ਤੇ ਉਹਨਾਂ ਨੇ ਇੰਨਾ ਜ਼ਿਆਦਾ ਰੋਸ ਕੀਤਾ ਇਹਦੇ ਨਾਲ ਕਿ ਇਹਨੂੰ ਦਿੱਲੀ ਵਿੱਚ ਨਹੀਂ ਰਹਿਣ ਦਿੱਤਾ, ਦਿੱਲੀਓਂ ਕੱਢ ਦਿੱਤਾ। ਭਾਈ ਮਤੀ ਦਾਸ ਜੀ ਆਪ ਦਿੱਲੀ ਵਿੱਚ ਨਿਵਾਸ ਕਰ ਰਹੇ ਨੇ।
ਸੁੱਖ ਸੋ ਸੁਭਤ ਨਾ ਦੇਤ ਨਕੇਤ, ਵੈਰ ਨਿਕਾਸੀਓ ਦੁਸ਼ਟੀ ਅਚੇਤ।
ਦੀਵਾਨ ਭਾਈ ਮਤੀ ਦਾਸ ਜੀ ਨੇ ਔਰੰਗਜ਼ੇਬ ਨੂੰ ਸੁੱਖ ਨਾਲ ਆਪਣੇ ਘਰ ਚ ਨਹੀਂ ਸੌਣ ਦਿੱਤਾ, ਇੱਕ ਰਾਤ ਰਿਹਾ, ਉਹ ਵੀ ਪਲੰਘਾ ਮੂਧਾ ਮਾਰ ਦਿੱਤਾ, ਤੇ ਔਰੰਗਜ਼ੇਬ ਨੂੰ ਡਰਾ ਕੇ ਕਹਿ ਦਿੱਤਾ ਕਿ ਜੇ ਤੂੰ ਮੁੜ ਕੇ ਇੱਥੇ ਰਾਤ ਰਿਹਾ ਤੇ ਤੇਰੇ ਪ੍ਰਾਣ ਕੱਢ ਲਵਾਂਗਾ, ਤੇਰੀ ਜਾਨ ਕੱਢ ਦਿਆਂਗਾ ਤੇਰੇ ਸਰੀਰ ਚ। ਇਹ ਡਰ ਭਾਈ ਮਤੀ ਦਾਸ ਨੇ ਔਰੰਗਜ਼ੇਬ ਨੂੰ ਦਿੱਤਾ ਹੈ, ਜਿਸ ਕਰਕੇ ਔਰੰਗਜ਼ੇਬ ਦਿੱਲੀ ਸ਼ਹਿਰ ਛੱਡ ਕੇ ਚਲਾ ਗਿਆ ਹੈ।
ਸੁਣ ਸਭ ਸਭਾ ਬਚਨ ਗੁਰ ਕੇਰੇ।
ਸਾਰੀ ਸਭਾ ਨੇ, ਜਿੰਨੀ ਸੰਗਤ ਬੈਠੀ ਸੀ, ਜਿੰਨੇ ਸਿੱਖ ਬੈਠੇ ਸੀ, ਸਭ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣੇ।
ਬੰਦੇ ਤਮਰ ਹੋਏ ਤਿਸੇ ਬੇਰੇ।
ਬੜੇ ਪਿਆਰ ਨਾਲ ਬਿਨਿਮਰ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਦੇ ਨੇ, ਸਾਰੇ ਸਿੱਖ ਮੱਥਾ ਟੇਕਦੇ ਹਨ।
ਪ੍ਰਭੋ ਗਤ ਲਖੀ ਨਾ ਜਾਏ ਤੁਮਾਰੇ, ਹਮ ਅਲਪਗ ਰਹੇ ਡਰ ਧਾਰੇ।
ਕਹਿਣ ਲੱਗੇ ਹੇ ਪ੍ਰਭੂ ਜੀ, ਤੁਹਾਡੀ ਗਤ ਸਾਡੇ ਕੋਲੋਂ ਜਾਣੀ ਨਹੀਂ ਜਾਂਦੀ, ਅਸੀਂ ਜਾਣ ਵੀ ਨਹੀਂ ਸਕਦੇ। ਮਹਾਰਾਜ ਅਸੀਂ ਤੁਹਾਡੀ ਗੱਤ ਨਹੀਂ ਜਾਣ ਸਕਦੇ, ਅਸੀਂ ਅਲਪੱਗ ਹਾਂ। ਅਸੀਂ ਤਾਂ ਮਹਾਰਾਜ ਜੀ ਸਦਾ ਡਰ ਧਾਰਨ ਕਰਕੇ ਰਹਿਣ ਵਾਲੇ ਹਾਂ, ਤੁਹਾਡਾ ਭੈ ਤੇ ਤੁਹਾਡਾ ਡਰ ਆਪਣੇ ਹਿਰਦੇ ਚ ਵਸਾਉਣ ਵਾਲੇ ਹਾਂ।
ਇਤਿਹਾਸਕ ਬਿਰਤਾਂਤ ਕੁਛ ਭਏ,
ਇਦਾਂ ਦੇ ਕੁਝ ਬਿਰਤਾਂਤ ਉਹਨਾਂ ਸਿੱਖਾਂ ਨਾਲ ਬਚਨ ਬਿਲਾਸ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਹੋਏ ਹਨ।
ਉੱਠ ਸਤਿਗੁਰ ਮੰਦਰ ਗਏ,
ਫਿਰ ਸਤਿਗੁਰੂ ਜੀ ਦੀਵਾਨ ਦੀ ਸਮਾਪਤੀ ਹੋਈ ਤੇ ਉੱਠ ਕੇ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮੰਦਰਾਂ ਵਿਚ ਗਏ।
ਸ਼ਸਤਰਨ ਕੇ ਅਭਿਆਸ ਕਨੇਰੇ,
ਕਲਗੀਧਰ ਜੀ ਨਿਤਾ ਪ੍ਰਤੀ ਸ਼ਸਤਰ ਵਿਦਿਆ ਦਾ ਅਭਿਆਸ ਜਰੂਰ ਕਰਦੇ, ਆਪ ਵੀ ਕਰਦੇ ਨੇ, ਜਿਹੜੇ ਨਾਲ ਸਿੱਖ ਨੇ ਉਹਨਾਂ ਕੋਲੋਂ ਵੀ ਮਹਾਰਾਜ ਜੀ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਉਂਦੇ ਨੇ।
ਦਿਨ ਪ੍ਰਤ ਲਾਗੇ ਕਰਨ ਵਡੇਰੇ,
ਦਿਨ ਪ੍ਰਤੀ ਦਿਨ ਮਹਾਰਾਜ ਜੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਗੁਰੂ ਕਲਗੀਧਰ ਪਾਤਸ਼ਾਹ ਜੀ।
ਲਾਹੌਰ ਤੇ ਕਮਾਨ ਅਨਵਾਵੇ,
ਮਹਾਰਾਜ ਜੀ ਲਾਹੌਰੀ ਕਮਾਨ ਮੰਗਾਉਂਦੇ ਨੇ, ਲਾਹੌਰ ਦੀ ਕਮਾਨ ਬੜੀ ਮੰਨੀ ਹੋਈ ਸੀ, ਜਿਹੜਾ ਲਾਹੌਰ ਦਾ ਤਨਖ ਬਣਦਾ ਸੀ ਕਮਾਨ ਲਾਹੌਰ ਦੀ ਧਰਤੀ ਤੇ ਬਣਦੀ ਸੀ, ਉਹੋ ਜੀ ਕਮਾਨ ਕਿਤੇ ਹੋਰ ਨੀ ਸੀ ਤਿਆਰ ਹੁੰਦੀ। ਤੋ ਮਹਾਰਾਜ ਜੀ ਆਪਣੇ ਵਾਸਤੇ ਜਿਹੜੀ ਕਮਾਨ ਮੰਗਾਉਂਦੇ ਨੇ ਉਹ ਕਮਾਨ ਲਾਹੌਰ ਤੋਂ ਮੰਗਵਾਉਂਦੇ ਹਨ।
ਤਾਨ ਕਾਨ ਲਗਬਾਨ ਚਲਾਵੇ,
ਉਹਦੇ ਤੇ ਤੀਰ ਚਾੜ ਕੇ ਤਰਕਸ਼ ਤੇ ਤੰਦੀ ਦੇ ਉੱਤੇ ਤੇ ਕੰਨਾਂ ਤੱਕ ਖਿੱਚ ਕੇ ਮਹਾਰਾਜ ਜੀ ਤੀਰ ਚਲਾਉਂਦੇ ਹਨ।
ਉਹ ਖਾਕ ਤੋਦਾ ਸੁਧਰਾਏ,
ਖਾਲਸਾ ਜੀ ਇੱਕ ਮਿੱਟੀ ਦਾ ਤੋਦਾ ਜਿਹਾ ਬਣਾ ਕੇ ਰੱਖ ਲੈਂਦੇ ਸਾਹਮਣੇ, ਮਿੱਟੀ ਦਾ ਨਾ ਤੋਦਾ ਹੀ ਕਹਿੰਦੇ ਨੇ ਉਹਨੂੰ, ਮਿੱਟੀ ਦਾ ਇੱਕ ਛੋਟਾ ਜਿਹਾ ਢੇਰ, ਉਹਦੇ ਵਿੱਚ ਫਿਰ ਨਿਸ਼ਾਨੇ ਲਾਣੇ, ਉਹਦੇ ਚ ਨਿਸ਼ਾਨਾ ਮਿੱਥ ਲੈਣਾ ਵੀ ਇਸ ਜਗ੍ਹਾ ਤੇ ਨਿਸ਼ਾਨਾ ਲਾਉਣਾ ਤੇ ਦੂਰ ਕਾਫੀ ਰੱਖ ਦੇਣਾ। ਏਦਾਂ ਮਹਾਰਾਜ ਜੀ ਨੇ ਮਿੱਟੀ ਦਾ ਤੋਦਾ ਬਣਵਾ ਕੇ ਉਹਦੇ ਵਿੱਚ ਤੀਰਾਂ ਦਾ ਨਿਸ਼ਾਨਾ ਲਾਉਂਦੇ ਹਨ।
ਏਸ਼ ਪ੍ਰਵੇਸ਼ ਹੈ ਓਜ ਲਗਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਥੋੜਾ ਹੀ ਬਲ ਲਾਉਂਦੇ ਨੇ, ਇੰਨਾ ਜ਼ੋਰ ਨੀ ਲਾਉਂਦੇ ਤੀਰ ਖਿੱਚਣ ਵੇਲੇ, ਤੇ ਥੋੜਾ ਹੀ ਜ਼ੋਰ ਲਾਉਂਦੇ ਤੇ ਉਹ ਜਿਹੜਾ ਤੋਦਾ ਮਿੱਟੀ ਦਾ ਉਹਦੇ ਵਿੱਚ ਜਾ ਕੇ ਤੀਰ ਧੱਸ ਜਾਂਦਾ।
ਗੈ ਕੁਵਾਦ ਐਂਚਨ ਕਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਮਾਨ ਫੜ ਕੇ ਨਾ ਉਹਦਾ ਅਭਿਆਸ ਕਰਦੇ ਨੇ, ਵਰਜਿਸ਼ ਕਰਦੇ ਨੇ, ਖਾਲੀ ਤੰਦੀ ਫੜ ਕੇ ਵੀ ਖਿੱਚਦੇ ਨੇ ਤੀਰ ਚਲਾਉਣ ਤੋਂ ਪਹਿਲਾਂ, ਕਿਉਂਕਿ ਕਮਾਨ ਦਾ ਜਿਹੜਾ ਵਜ਼ਨ ਹੈ ਉਹ ਅੱਜ ਹੋਰ ਕੱਲ ਹੋਰ ਮਹਾਰਾਜ ਜੀ ਪੰਜ ਚਾਰ ਦਿਨਾਂ ਬਾਅਦ ਵਧਾ ਦਿੰਦੇ ਨੇ। ਪਹਿਲੇ ਦਿਨ ਤੋਂ ਹੀ ਨੌ ਟੰਕਾਂ ਤਨਖ ਨਹੀਂ ਚੁੱਕ ਲਿਆ ਸੀ ਮਹਾਰਾਜ ਜੀ ਨੇ, ਪਹਿਲੇ ਦਿਨ ਤੋਂ ਹੌਲੀ ਕਮਾਨ ਲਈ, ਪਹਿਲਾਂ ਜਦੋਂ ਚਲਾਉਣ ਦਾ ਅਭਿਆਸ ਹੋ ਗਿਆ ਫਿਰ ਉਹਦੇ ਤੋਂ ਭਾਰੀ, ਫਿਰ ਉਹਦੇ ਤੋਂ ਭਾਰੀ, ਕਮਾਨ ਜਿੰਨੀ ਭਾਰੀ ਹੋਵੇਗੀ ਵਜ਼ਨੀ ਹੋਵੇਗੀ ਉਹਦੇ ਤੀਰ ਦੀ ਮਾਰ ਓਨੀ ਜ਼ਿਆਦਾ ਦੂਰ ਤੱਕ ਜਾਏਗੀ। ਤੋ ਕਲਗੀਧਰ ਪਾਤਸ਼ਾਹ ਮਹਾਰਾਜ ਖਾਲੀ ਕਮਾਨ ਪਕੜ ਕੇ ਉਹਦੀ ਤੰਦੀ ਕੰਨਾਂ ਤੱਕ ਖਿੱਚ ਕੇ ਉਹਦੀ ਵਰਜਿਸ਼ ਕਰਦੇ ਨੇ, ਅਭਿਆਸ ਕਰਦੇ ਨੇ।
ਬਾਰ ਬਾਰ ਬਰਫ ਬਰਕਸ ਧਰੈ,
ਬਾਰ ਬਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਅਭਿਆਸ ਕਰਦੇ ਹਨ।
ਦੂਰ ਦਰਾਜੀ ਤੀਰ ਪਰਾਰੈ, ਧਰੈ ਨਿਸ਼ਾਨਾ ਤੱਕ ਤੱਕ ਮਾਰੈ,
ਦੂਰ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਤੀਰ ਚਲਾਉਂਦੇ ਨੇ, ਜਿਹੜਾ ਨਿਸ਼ਾਨਾ ਸਾਹਮਣੇ ਰੱਖਦੇ ਨੇ ਉਸ ਨਿਸ਼ਾਨੇ ਨੂੰ ਮਹਾਰਾਜ ਜੀ ਦਾ ਤੀਰ ਵਿੰਨ ਕੇ ਰੱਖ ਦਿੰਦਾ, ਜਿੰਨੀ ਮਰਜ਼ੀ ਦੂਰ ਮਹਾਰਾਜ ਜੀ ਅੱਜ ਥੋੜਾ ਜਿਹਾ ਨੇੜੇ, ਪਹਿਲਾਂ ਕਿੱਲੇ ਦੀ ਵਾਟ ਤੇ, ਫਿਰ ਦੋ ਕਿੱਲਿਆਂ ਦੀ ਵਾਟ ਤੇ, ਫਿਰ ਢਾਈ ਕਿੱਲਿਆਂ ਦੀ ਵਾਟ ਤੇ, ਏਦਾਂ ਦੂਰ ਦੂਰ ਨਿਸ਼ਾਨਾ ਰਖਵਾਉਂਦੇ ਨੇ ਰੋਜ਼, ਤੇ ਜਿੱਥੇ ਨਿਸ਼ਾਨਾ ਰੱਖਦੇ ਨੇ ਤੀਰ ਮਾਰ ਕੇ ਉਸ ਨਿਸ਼ਾਨੇ ਨੂੰ ਵੇਧ ਦਿੰਦੇ ਹਨ।
ਓਜ ਪ੍ਰਤਾਪ ਸਰੀਰ ਆਨੰਦ,
ਸਤਿਗੁਰਾਂ ਦੇ ਸਰੀਰ ਦਾ ਜਿਹੜਾ ਓਜ ਹੈ ਤੇ ਉਧਰ ਮਹਾਰਾਜ ਜੀ ਦਾ ਪ੍ਰਤਾਪ ਤੇ ਸਤਿਗੁਰਾਂ ਦਾ ਸਰੀਰ ਤੇ ਮਹਾਰਾਜ ਜੀ ਦੇ ਹਿਰਦੇ ਦਾ ਜੋ ਆਨੰਦ ਹੈ,
ਦਿਨ ਪ੍ਰਤ ਚਾਰੋਂ ਵਧੈ ਬਿਲੋਵੇ ਬਿਲੋਦ,
ਇਹ ਚਾਰੇ ਦਿਨ ਪ੍ਰਤੀ ਦਿਨ ਬੁਲੰਦ ਹੋ ਕੇ ਵੱਧ ਰਹੇ ਨੇ। ਓਜ ਬਲ ਕਹਿੰਦੇ ਨੇ ਸਰੀਰ ਦਾ, ਫਿਰ ਪ੍ਰਤਾਪ ਸਰੀਰ ਤੇ ਆਨੰਦ, ਇਹ ਚਾਰੇ ਚੀਜ਼ਾਂ ਦਿਨ ਪ੍ਰਤੀ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਵਧਦੀਆਂ ਜਾ ਰਹੀਆਂ ਨੇ।
ਜਿਤਕ ਸੰਬੰਧੀ ਪ੍ਰੇਮ ਕਰਨ ਤੇ,
ਜਿਹੜੇ ਸਤਿਗੁਰਾਂ ਦੇ ਸੰਬੰਧੀ ਨੇ, ਕੀਰਤਪੁਰ ਸਾਹਿਬ ਤੋਂ ਵੀ ਮਹਾਰਾਜ ਜੀ ਦੇ ਸੰਬੰਧੀ ਰਿਸ਼ਤੇਦਾਰ ਨੇ, ਬਾਬਾ ਸੂਰਜਮਲ ਜੀ ਦੀ ਅੰਸ਼ ਵੰਸ਼ ਵਿੱਚੋਂ ਗੁਲਾਬ ਰਾਏ, ਸ਼ਿਆਮ ਰਾਏ, ਹੋਰ ਵੀ ਬੜੀ ਅੰਸ਼ ਵੰਸ਼ ਹੈ, ਉਹ ਮਹਾਰਾਜ ਜੀ ਦੇ ਨਾਲ ਬੜਾ ਪ੍ਰੇਮ ਕਰਦੇ ਹਨ।
ਸੋ ਸਭ ਆਏ ਹਰਕ ਤਰਨ ਤੇ,
ਸਾਰੇ ਆਉਂਦੇ ਨੇ ਮਿਲਣ ਵਾਸਤੇ, ਅੰਮ੍ਰਿਤਸਰ ਸਾਹਿਬ ਤੋਂ ਆਉਂਦੇ ਨੇ, ਕਰਤਾਰਪੁਰ ਸਾਹਿਬ ਤੋਂ ਆਉਂਦੇ ਨੇ, ਏਦਾਂ ਸਾਰੇ ਸਿੱਖ ਤੇ ਮਹਾਰਾਜ ਜੀ ਦੇ ਜਿਹੜੇ ਸੰਬੰਧੀ ਨੇ ਉਹ ਆ ਕੇ ਸਤਿਗੁਰਾਂ ਨੂੰ ਮਿਲ ਕੇ ਬੜੀ ਖੁਸ਼ੀ ਧਰਦੇ ਹਨ।
ਗੁਰ ਹਰ ਗੋਬਿੰਦ ਜੀ ਕੀ ਤਨੀਆ ਬੀਬੀ ਵੀਰੋ ਨਾਮ ਸੁਪਨੀਆ।
ਖਾਲਸਾ ਜੀ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਸਪੁੱਤਰੀ, ਭਾਗਾਂ ਭਰੀ ਸੁਪੱਤਰੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਬੀਬੀ ਵੀਰੋ, ਇਹ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੱਕੀ ਭੂਆ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਭੈਣ, ਤੇ ਬੀਬੀ ਵੀਰੋ ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਪੁੱਤਰੀ ਹੈ।
ਇਸ ਕੋ ਉਪਜਿਓ ਨੰਦਨ ਪੰਚ,
ਬੀਬੀ ਵੀਰੋ ਦੇ ਪੰਜ ਪੁੱਤਰ ਸਨ, ਯਾਨੀ ਗੁਰੂ ਕਲਗੀਧਰ ਜੀ ਦੀ ਭੂਆ ਦੇ ਪੰਜ ਪੁੱਤਰ ਜਿਹੜੇ ਰਿਸ਼ਤੇ ਚ ਮਹਾਰਾਜ ਕਲਗੀਧਰ ਦੇ ਭਰਾ ਹਨ।
ਮਹਾਂਵੀਰ ਗੁਣ ਗਨ ਜਿਨ ਸੰਚ,
ਇਹ ਪੰਜੇ ਭਰਾ ਬੜੇ ਮਹਾਂਵੀਰ ਯੋਧੇ ਸਨ। ਗੁਰੂ ਕਲਗੀਧਰ ਜੀ ਨਾ ਪੰਜਾਂ ਭਰਾਵਾਂ ਨੂੰ ਪੰਜਾਂ ਪਾਂਡਵਾਂ ਦਾ ਖਿਤਾਬ ਦਿੰਦੇ ਸੀ, ਇੰਨਾ ਬਲ ਸੀ ਨਾ ਪੰਜਾਂ ਦੇ ਵਿੱਚ। ਭਾਈ ਸੰਗੋ ਸ਼ਾਹ ਜੀ ਹੋਣੀ ਜੋ ਭੰਗਾਣੀ ਦੇ ਜੰਗ ਦੇ ਵਿੱਚ ਇਹਨਾਂ ਨੇ ਸ਼ਹੀਦੀ ਵੀ ਪਾਈ, ਅੱਗੇ ਕਥਾ ਵੀ ਹੋਣੀ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਇਹ ਵੀ ਆਏ, ਬੀਬੀ ਵੀਰੋ ਦੇ ਜਿਹੜੇ ਪੰਜ ਪੁੱਤਰ ਨੇ ਬੜੇ ਮਹਾਂ ਗੁਣਾਂ ਦੇ ਧਾਰਨੀ, ਬੜੇ ਵੀਰ ਯੋਧੇ ਹਨ।
ਜਬ ਦਸਤਾਰ ਗੁਰੂ ਬੰਦਵਾਏ ਤਬ ਕੇ ਆਨ ਰਹੇ ਸ਼ਰਨਾਏ।
ਜਦੋਂ ਗੁਰੂ ਕਲਗੀਧਰ ਦੀ ਦਸਤਾਰ ਬੰਦੀ ਹੋਈ ਜਿਸ ਦਿਨ ਤੋਂ, ਉਸ ਦਿਨ ਤੋਂ ਇਹ ਪੰਜੇ ਭਰਾ ਬੀਬੀ ਵੀਰੋ ਦੇ ਪੰਜੇ ਪੁੱਤਰ ਇਹ ਵੀ ਗੁਰੂ ਕਲਗੀਧਰ ਜੀ ਦੇ ਕੋਲ ਆ ਕੇ ਰਹਿਣ ਲੱਗ ਪਏ, ਅਨੰਦਪੁਰ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਆ ਕੇ ਰਹਿਣ ਲੱਗ ਪਏ।
ਪ੍ਰਭੂ ਕਿਰਪਾਲ ਹੋਏ ਠਿਗ ਰਾਖੇ,
ਸਤਿਗੁਰੂ ਜੀ ਵੀ ਕਿਰਪਾਲ ਹੋ ਕੇ ਨਾ ਪੰਜਾਂ ਭਰਾਵਾਂ ਨੂੰ ਆਪਣੇ ਨਾਲ ਰੱਖਿਆ ਹੈ।
ਸ਼ਸਤਰ ਵਿਦਿਆ ਮੈਂ ਬਲਾਖੇ,
ਸਤਿਗੁਰੂ ਜੀ ਆਪ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਇਹਨਾਂ ਕੋਲੋਂ ਵੀ ਕਰਵਾਉਂਦੇ ਨੇ, ਇਹਨਾਂ ਕੋਲੋਂ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਉਂਦੇ ਹਨ।
ਸੂਰਜ ਮਲਕੇ ਨੰਦਨ ਦੋਏ ਗੁਰ ਸਮੀਪ ਰਹਿ ਗਏ ਲਗ ਸੋਏ।
ਬਾਬਾ ਸੂਰਜ ਮਲ ਜੀ ਦੀ ਜਿਹੜੀ ਅੰਸ਼ ਵੰਸ਼ ਚੋਂ ਬਾਬਾ ਗੁਲਾਬ ਰਾਏ ਤੇ ਸ਼ਿਆਮ ਰਾਏ ਸਨ, ਇਹ ਵੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆ ਕੇ ਰਹਿਣ ਲੱਗੇ, ਮਹਾਰਾਜ ਜੀ ਦੇ ਨਾਲ ਹੀ ਰਹਿੰਦੇ ਨੇ।
ਕਬ ਕਬ ਕੀਰਤਪੁਰ ਮੈਂ ਜਾਏ,
ਇਹਨਾਂ ਦਾ ਆਪਣਾ ਜੱਦੀ ਪਿੰਡ ਕੀਰਤਪੁਰ ਸਾਹਿਬ ਸੀ, ਕਦੇ ਕਦੇ ਕੀਰਤਪੁਰ ਸਾਹਿਬ ਆਪਣੇ ਪਰਿਵਾਰ ਨੂੰ ਮਿਲ ਆਉਂਦੇ ਨੇ, ਨਹੀਂ ਤਾਂ ਬਹੁਤਾ ਸਮਾਂ ਆਨੰਦਪੁਰ ਸਾਹਿਬ ਚ ਮਹਾਰਾਜ ਦਸਵੇਂ ਪਾਤਸ਼ਾਹ ਨਾਲ ਹੀ ਰਹਿ ਕੇ ਬਤੀਤ ਕਰਦੇ ਨੇ।
ਪਰਚੇ ਰਹੇ ਆਨੰਦਪੁਰ ਥਾਏ,
ਆਨੰਦਪੁਰ ਸਾਹਿਬ ਚ ਮਹਾਰਾਜ ਜੀ ਨਾਲ ਪਰਚੇ ਰਹਿੰਦੇ ਨੇ, ਸਤਿਗੁਰਾਂ ਦੇ ਨਾਲ ਖੇਡਾਂ ਖੇਡਦੇ ਹਨ।
ਕੀਤੇ ਸਿੱਖ ਸੇਵਕ ਟਿਗ ਰਹੇ,
ਇਹ ਤਾਂ ਹੋਰ ਵੀ ਕਈ ਸਿੱਖ ਤੇ ਸੇਵਕ ਮਹਾਰਾਜ ਗੁਰੂ ਕਲਗੀਧਰ ਜੀ ਦੇ ਕੋਲ ਰਹਿੰਦੇ ਹਨ।
ਜਨਮ ਸਫਲ ਗੁਰ ਦਰਸ਼ਨ ਲੈ,
ਔਰ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰਦੇ ਨੇ, ਆਪਣੇ ਜਨਮ ਨੂੰ ਸਫਲਾ ਬਣਾਉਂਦੇ ਨੇ।
ਵਿਦਿਆ ਕਰੇ ਬੰਦੂਕਨ ਕੇਰੇ,
ਫਿਰ ਬੰਦੂਕਾਂ ਦੀ ਵਿਦਿਆ, ਰਾਮ ਜੰਗਾ ਜਿਹਨੂੰ ਕਹਿੰਦੇ ਨੇ ਖਾਲਸੇ ਦੇ ਬੋਲੇ ਚ, ਬੰਦੂਕ ਦੀ ਜਿਹੜੀ ਵਿਦਿਆ, ਨਿਸ਼ਾਨਾ ਲਾਉਣਾ ਬੰਦੂਕ ਦਾ, ਉਹ ਨਿਸ਼ਾਨੇਬਾਜ਼ੀ ਬੰਦੂਕ ਦੀ ਕਰਦੇ ਹਨ।
ਗੁਲਕਾ ਤੈ ਲੱਛ ਦੇ ਗੁਰੂ ਗੋਰੇ,
ਗੋਲੀ ਮਾਰਦੇ ਨੇ ਭਰ ਕੇ, ਬਰੂਦ ਭਰ ਕੇ ਚੰਗੀ ਤਰ੍ਹਾਂ ਗੱਜ ਨਾਲ ਠੋਕ ਕੇ, ਤੋੜਾ ਤੁਖਾ ਕੇ, ਫਿਰ ਕਲਾ ਤੇ ਜੋੜ ਕੇ ਤੋੜਾ ਤੁਖਾਉਂਦੇ ਨੇ, ਜਿਸ ਵੇਲੇ ਪਲੀਤਾ ਦਿੰਦੇ ਨੇ ਤੇ ਗੋਲੀ ਠਾ ਜਾ ਕੇ ਆਪਣੇ ਨਿਸ਼ਾਨੇ ਨੂੰ ਵੱਜਦੀ ਹੈ, ਵਿੰਨਦੀ ਹੈ।
ਪਿਕ ਪਿਕ ਕਲਗੀ ਧਾਰਿਆ ਰਖਾਵੈ,
ਆਪ ਵੀ ਬੰਦੂਕ ਚਲਾਉਂਦੇ ਨੇ, ਨਾਲ ਜਿਹੜੇ ਸਤਿਗੁਰਾਂ ਦੇ ਪੰਜ ਭਰਾ ਨੇ ਬੀਬੀ ਵੀਰੋ ਦੇ ਤੇ ਹੋਰ ਜਿਹੜੇ ਮਹਾਰਾਜ ਜੀ ਦੇ ਨਾਲ ਸਿੱਖ ਨੇ, ਸਾਰਿਆਂ ਨੂੰ ਮਹਾਰਾਜ ਜੀ ਅਭਿਆਸ ਕਰਾਉਂਦੇ। ਜਦੋਂ ਬੰਦੂਕ ਦੀ ਗੋਲੀ ਚਲਾ ਕੇ ਨਿਸ਼ਾਨਾ ਮਾਰਦੇ ਨੇ ਜਾਂ ਤੀਰ ਚਲਾ ਕੇ ਨਿਸ਼ਾਨਾ ਬਿੰਨਦੇ ਨੇ ਤੇ ਵੇਖ ਕੇ ਕਲਗੀਧਰ ਜੀ ਨਾਲੇ ਸ਼ਾਬਾਸ਼ ਦਿੰਦੇ ਨੇ ਤੇ ਵੇਖ ਕੇ ਬੜੇ ਖੁਸ਼ ਹੁੰਦੇ, ਪ੍ਰਸੰਨ ਹੁੰਦੇ ਨੇ।
ਕਰੈ ਸਰਾਹਨ ਪੁਨ ਲਲ ਚਲ ਚਲੇ ਵਾਵੇ,
ਮਹਾਰਾਜ ਜੀ ਸ਼ਲਾਘਾ ਕਰਦੇ, ਕਹਿੰਦੇ ਵਾਹ ਕਿਆ ਖੂਬ ਨਿਸ਼ਾਨਾ ਲਗਾਇਆ, ਭਾਈ ਸੰਗੋ ਸ਼ਾਹ ਜੀ ਦੁਬਾਰਾ ਫਿਰ ਨਿਸ਼ਾਨਾ ਲਾਓ, ਸ਼ਿਆਮ ਰਾਏ ਜੀ ਤੁਸੀਂ ਵੀ ਨਿਸ਼ਾਨਾ ਲਾਓ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰ ਬਾਰ ਕਹਿ ਕੇ ਦੁਬਾਰਾ ਫਿਰ ਬੰਦੂਕ ਚਲਵਾਉਂਦੇ ਨੇ, ਤੀਰ ਚਲਵਾਉਂਦੇ ਨੇ।
ਬਾਨ ਕਮਾਨ ਗਏ ਸਭ ਆਥਾ, ਤਾਨ ਤਾਨ ਛੋਰੈ ਬਲ ਸਾਥਾ।
ਬਾਣ ਤੇ ਕਮਾਨ ਸਾਰਿਆਂ ਦੇ ਹੱਥਾਂ ਵਿੱਚ ਹੁੰਦੀਆਂ ਨੇ, ਕਮਾਨਾਂ ਸਭ ਆਪਣਾ ਬਲ ਲਾ ਕੇ, ਪੂਰਾ ਤਾਣ ਲਾ ਕੇ, ਕਮਾਨਾਂ ਵਿੱਚ ਤੀਰ ਜੜ ਕੇ ਫਿਰ ਉਹ ਕਮਾਨ ਚਲਾਉਂਦੇ ਨੇ, ਕਮਾਨ ਚਲਾਉਣ ਦਾ ਅਭਿਆਸ ਕਰਦੇ ਨੇ, ਬਲ ਦੇ ਨਾਲ ਤਾਣ ਕਹਿ ਕੇ ਤੰਦੀ ਖਿੱਚ ਕੇ ਕੰਨਾ ਤੱਕ ਤੀਰ ਛੱਡਦੇ ਨੇ।
ਡਿਗ ਕਿਰਪਾਲ ਮਾਤੁਲ ਨਿਤ ਹੀਰੈ,
ਮਾਮਾ ਕਿਰਪਾਲ ਚੰਦ ਜੀ ਹਰ ਵੇਲੇ ਗੁਰੂ ਕਲਗੀਧਰ ਦੇ ਨਾਲ ਰਹਿੰਦੇ ਨੇ, ਮਹਾਰਾਜ ਜੀ ਤੋਂ ਦੂਰ ਨਹੀਂ ਜਾਂਦੇ। ਜੇ ਮਹਾਰਾਜ ਜੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਤੇ ਮਾਮਾ ਕਿਰਪਾਲ ਚੰਦ ਜੀ ਹਰ ਵੇਲੇ ਕੋਲ ਰਹਿ ਕੇ ਵੇਖਦੇ ਹਨ।
ਸਭਿਆਨ ਵਿਦਿਆ ਦੇਤ ਬਡੇਰਾ,
ਮਾਮਾ ਕਿਰਪਾਲ ਚੰਦ ਜੀ ਵੀ ਸ਼ਸਤਰ ਵਿਦਿਆ ਦੇ ਅਭਿਆਸੀ ਸੀ, ਉਹ ਵੀ ਵਿਦਿਆ ਦਿੰਦੇ ਨੇ ਸਾਰਿਆਂ ਨੂੰ, ਉਹ ਵੀ ਸ਼ਸਤਰ ਚਲਾਉਣ ਦਾ ਅਭਿਆਸ ਅੱਗੇ ਕਰਾਉਂਦੇ ਹਨ। ਕਦੇ ਗੁਰੂ ਕਲਗੀਧਰ ਜੀ ਘੋੜੇ ਤੇ ਸਵਾਰ ਹੋ ਕੇ ਆਨੰਦਪੁਰ ਸਾਹਿਬ ਤੋਂ ਬਾਹਰ ਨੂੰ ਜੰਗਲ ਵਾਲੇ ਪਾਸੇ ਨੂੰ ਚਲੇ ਜਾਂਦੇ ਨੇ।
ਤੋਮਰ ਗਹਿ ਪਰਮਾਏ ਭਾਰ ਹਾਰੈ,
ਘੋੜੇ ਤੇ ਬਹਿ ਕੇ ਬਰਛੀ ਕਿਵੇਂ ਚਲਾਉਣੀ ਆ, ਨੇਜਾ ਕਿਵੇਂ ਨੂੰ ਨੇਜੇਬਾਜੀ ਕਹਿੰਦੇ ਨੇ, ਘੋੜੇ ਤੇ ਬਹਿ ਕੇ ਨੇਜੇਬਾਜੀ ਕਰਨੀ, ਕਲਾਬਾਜੀ ਕਰਨੀ, ਤੇ ਉਹ ਬਰਛੀ ਕਿਵੇਂ ਭਰਮਾਣੀ ਆ, ਕਿਵੇਂ ਚਲਾਣੀ ਆ, ਘੋੜੇ ਤੇ ਬਹਿ ਕੇ, ਘੋੜੇ ਤੇ ਬਹਿ ਕੇ ਬੰਦੂਕ ਦਾ ਨਿਸ਼ਾਨਾ ਕਿਵੇਂ ਲਾਉਣਾ, ਘੋੜਾ ਚੱਲਦਾ ਹੋਵੇ ਤੇ ਤੀਰ ਕਮਾਨ ਕਿਵੇਂ ਚਲਾਉਣੀ ਹੈ, ਉਹ ਸਾਰੀ ਵਿਦਿਆ ਘੋੜੇ ਤੇ ਸਵਾਰ ਹੋ ਕੇ ਵੀ ਮਹਾਰਾਜ ਜੀ ਸਿੱਖਦੇ ਨੇ, ਨਾਲੇ ਸਿਖਾਉਂਦੇ ਨੇ।
ਕਰੈ ਪਲਾਵਨ ਦੇਖ ਮੈਦਾਨ,
ਖੁੱਲਾ ਮੈਦਾਨ ਵੇਖ ਕੇ ਘੋੜੇ ਨੂੰ ਐਨ ਤੇਜ਼ੀ ਨਾਲ ਛੱਡ ਦਿੰਦੇ ਨੇ, ਤੇਜ਼ੀ ਨਾਲ ਭਜਾਉਂਦੇ ਹਨ।
ਕਰੈ ਕਵਾਇਦ ਤੁਬ ਕਿਰਪਾਨ,
ਕਵਾਇਦ ਕਰਦੇ ਨੇ, ਬੰਦੂਕਾਂ ਚਲਾਉਂਦੇ ਨੇ, ਕਿਰਪਾਨਾਂ ਚਲਾਉਂਦੇ ਹਨ।
ਉਤਰੈ ਜਹਾਂ ਬਿਲੋ ਕੈ ਛਾਇਆ,
ਦੂਰ ਤੱਕ ਕਈ ਵਾਰੀ ਘੋੜਾ ਦੜਾਉਂਦਿਆਂ ਨਿਕਲ ਜਾਂਦੇ ਨੇ, ਜਿੱਥੇ ਕਿਤੇ ਸੰਘਣੀ ਛਾਂ ਹੁੰਦੀ ਹੈ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਛਾਂ ਵੇਖ ਕੇ ਉਤਰ ਜਾਂਦੇ ਨੇ।
ਕਬੂ ਅਖੇਰ ਕਰੈ ਮਨ ਬਾਇਆ,
ਕਈ ਵਾਰੀ ਜੰਗਲ ਚ ਸ਼ਿਕਾਰ ਖੇਡਣ ਲੱਗ ਪੈਂਦੇ, ਮਹਾਰਾਜ ਸ਼ਿਕਾਰ ਖੇਡਣਾ ਵੀ ਸਤਿਗੁਰਾਂ ਦਾ ਸ਼ੌਂਕ ਹੈ, ਤੇ ਮਹਾਰਾਜ ਜੀ ਸ਼ਿਕਾਰ ਖੇਡ ਕੇ ਹਿਰਨਾਂ ਦਾ ਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ।
ਬਿਪਰ ਮਲਕ ਜਾਤੀ ਗੁਰ ਪ੍ਰੋਧਾ, ਸ਼੍ਰੀ ਹਰ ਗੋਬਿੰਦ ਸੰਗੀ ਜੋਧਾ।
ਖਾਲਸਾ ਜੀ, ਇੱਕ ਬ੍ਰਾਹਮਣ ਜਿਨ੍ਹਾਂ ਦਾ ਨਾਂ ਜਾਤੀ ਮਲਕ ਸੀ, ਇਹ ਗੁਰੂ ਹਰਗੋਬਿੰਦ ਸਾਹਿਬ ਦਾ ਯੋਧਾ ਸੀ। ਜਦੋਂ ਜੰਗਾਂ ਹੋਈਆਂ ਨੇ ਨਾ ਗੁਰੂ ਹਰਗੋਬਿੰਦ ਸਾਹਿਬ ਦੀਆਂ ਚਾਰ ਜੰਗਾਂ, ਉਹਨਾਂ ਵਿੱਚ ਜਾਤੀ ਮਲਕ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਲੜ ਕੇ ਦੁਸ਼ਮਣਾਂ ਨਾਲ। ਉਹਨਾਂ ਦੀ ਅੱਗੋਂ ਸੰਤਾਨ ਦੇ ਵਿੱਚੋਂ ਸੀ, ਉਹਨਾਂ ਦਾ ਅੱਗੋਂ ਪੁੱਤਰ ਸੀ।
ਦਇਆ ਰਾਮ ਨੰਦਨ ਤਿਸ ਕੇਰਾ,
ਭਾਈ ਜਾਤੀ ਮਲਕ ਦਾ ਅੱਗੋਂ ਲੜਕਾ ਸੀ, ਉਹਦਾ ਨਾਂ ਸੀ ਭਾਈ ਦਇਆ ਰਾਮ। ਭਾਈ ਦਇਆ ਰਾਮ, ਭਾਈ ਜਾਤੀ ਮਲਕ ਦਾ ਲੜਕਾ ਸੀ, ਭਾਈ ਦਇਆ ਰਾਮ ਉਹਦਾ ਨਾਂ ਹੈ।
ਆਯੁਧ ਵਿਦਿਆ ਕਰੈ ਬਡੇਰਾ,
ਇਹਦਾ ਪਿਤਾ ਵੀ ਬੜਾ ਯੋਧਾ ਸੀ, ਸ਼ਸਤਰਧਾਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਰਿਹਾ ਸੀ, ਤੇ ਅੱਗੋਂ ਭਾਈ ਦਇਆ ਰਾਮ ਵੀ ਆਪਣੇ ਪਿਤਾ ਵਾਂਗੂ ਸ਼ਸਤਰਾਂ ਦਾ ਅਭਿਆਸੀ ਸੀ। ਇਹ ਗੁਰੂ ਕਲਗੀਧਰ ਕੋਲ ਆ ਕੇ ਭਰਤੀ ਹੋਇਆ, ਇਹਨੇ ਆਖਿਆ ਮਹਾਰਾਜ ਮੇਰੇ ਪਿਤਾ ਤੁਹਾਡੇ ਦਾਦਾ ਜੀ ਕੋਲ ਭਰਤੀ ਰਹੇ ਨੇ, ਤੇ ਮੈਂ ਤੁਹਾਡੇ ਕੋਲ ਭਰਤੀ ਹੋਣਾ ਚਾਹੁੰਦਾ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆ ਕੇ ਭਾਈ ਦਇਆ ਰਾਮ ਜੀ ਭਰਤੀ ਹੋਏ।
ਗੁਰ ਆਗਮਨ ਆਨੰਦਪੁਰ ਜਾਨਾ, ਮਿਲ ਕੇ ਆਸ਼ਿਕ ਬਾਦ ਬਕਾਨਾ।
ਭਾਈ ਦਇਆ ਰਾਮ ਜੀ ਵੀ ਸ਼ਸਤਰਾਂ ਦੇ ਬੜੇ ਅਭਿਆਸੀ ਸਨ, ਇਹ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਕਲਗੀਧਰ ਜੀ ਆਨੰਦਪੁਰ ਸਾਹਿਬ ਨੇ, ਤੇ ਇਹ ਆ ਕੇ ਸਤਿਗੁਰਾਂ ਨੂੰ ਮਿਲੇ, ਮਹਾਰਾਜ ਜੀ ਨੂੰ ਨਮਸਕਾਰ ਕੀਤੇ।
ਇਹ ਪ੍ਰਸੰਨ ਬਿਲੋਕ ਚਟਾਏ,
ਕਲਗੀਧਰ ਜੀ ਨੇ ਦਇਆ ਰਾਮ ਨੂੰ ਵੇਖਿਆ ਤੇ ਵੇਖ ਕੇ ਬੜੇ ਖੁਸ਼ ਹੋਏ, ਪ੍ਰਸੰਨ ਹੋਏ।
ਰਾਖਿਓ ਸਾਦਰ ਆਪਣੇ ਪਾਏ,
ਮਹਾਰਾਜ ਜੀ ਨੇ ਬੜੇ ਸਤਿਕਾਰ ਨਾਲ ਭਾਈ ਦਇਆ ਰਾਮ ਜੀ ਨੂੰ ਆਪਣੇ ਕੋਲ ਰੱਖਿਆ।
ਨਿਕਟ ਪਿਤਾ ਮੈਂ ਕੇ ਪਟ ਜੋਏ, ਤਿੰਨ ਕੋ ਸੁਤ ਪੋਤਾ ਹੋਏ ਕੋਏ।
ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਸੂਰਮੇ ਸੀ, ਛੇਵੇਂ ਪਾਤਸ਼ਾਹ ਦੀ ਫੌਜ ਵਿੱਚ ਸਨ, ਉਹਨਾਂ ਦਾ ਕੋਈ ਪੁੱਤਰ, ਉਹਨਾਂ ਦਾ ਕੋਈ ਪੋਤਰਾ, ਜਿਹੜਾ ਵੀ ਚੱਲ ਕੇ ਆਉਂਦਾ ਗੁਰੂ ਕਲਗੀਧਰ ਜੀ ਨੂੰ ਆਪਣੀ ਫੌਜ ਚ ਭਰਤੀ ਕਰਦੇ ਨੇ। ਉਚੇਚੇ ਤੌਰ ਤੇ ਪਹਿਲ ਉਹਨਾਂ ਨੂੰ ਦਿੰਦੇ ਨੇ ਜਿਨ੍ਹਾਂ ਦੇ ਪਿਓ ਦਾਦੇ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨਾਲ ਰਹੇ ਸਨ।
ਦੇਖੇ ਗੁਰੂ ਪ੍ਰਤਾਪ ਉਚੇਰਾ,
ਕਾਰਨ ਇਹ ਸੀ ਕਿ ਮਹਾਰਾਜ ਜੀ ਜਾਣਦੇ ਸੀ ਵੀ ਇਹਨਾਂ ਦੇ ਪਿਓ ਦਾਦਿਆਂ ਦੇ ਖੂਨ ਦੇ ਵਿੱਚ ਬੀਰਸ ਸੀ, ਸੂਰਮੇ ਸਨ, ਤੇ ਇਹਨਾਂ ਦੇ ਖੂਨ ਵਿੱਚ ਵੀ ਉਹ ਸੰਸਕਾਰ ਆਏ ਨੇ ਨਾਲ, ਇਸ ਕਰਕੇ ਮਹਾਰਾਜ ਜੀ ਇਹਨਾਂ ਨੂੰ ਆਪਣੇ ਨਾਲ ਰੱਖਦੇ ਨੇ। ਬਹੁਤ ਸਾਰੇ ਭੱਟ ਸੂਰਮੇ ਆਉਂਦੇ ਨੇ, ਉਹਨਾਂ ਨੇ ਆ ਕੇ ਸਤਿਗੁਰਾਂ ਦਾ ਭਾਰੀ ਪ੍ਰਤਾਪ ਵੇਖਿਆ ਹੈ।
ਸ਼ਸਤਰਾਂ ਸੋ ਅਭਿਆਸ ਵਡੇਰਾ,
ਸ਼ਸਤਰਾਂ ਦਾ ਬੜਾ ਭਾਰੀ ਅਭਿਆਸ, ਅਖਾੜਾ ਲੱਗਦਾ, ਇਹਨੂੰ ਅਖਾੜਾ ਕਹਿੰਦੇ ਨੇ। ਅਖਾੜਾ ਦਾ ਮਤਲਬ ਜਿਹਦੇ ਵਿੱਚ ਰੋਜ਼ ਸ਼ਸਤਰਾਂ ਦਾ ਅਭਿਆਸ ਹੋਵੇ। ਅਖਾੜੇ ਦੇ ਵਿੱਚ ਸ਼ਸਤਰਾਂ ਦਾ ਅਭਿਆਸ ਵੀ ਹੁੰਦਾ ਹੈ, ਮੱਲ ਜਿਹੜੇ ਭਲਵਾਨ ਨੇ ਉਹ ਵੀ ਆ ਕੇ ਕੁਸ਼ਤੀਆਂ ਕਰਦੇ ਨੇ, ਕਸਰਤ ਕਰਨੀ, ਇਦਾਂ ਦੇ ਸਾਰੇ ਕੰਮ ਅਖਾੜਿਆਂ ਦੇ ਵਿੱਚ ਹੁੰਦੇ ਨੇ। ਉਹ ਅਖਾੜਾ ਨਿਤਾ ਪ੍ਰਤੀ ਲੱਗਦਾ ਤੇ ਉਸ ਅਖਾੜੇ ਵਿੱਚ ਨਿਤਾ ਪ੍ਰਤੀ ਹਰ ਰੋਜ਼ ਸ਼ਸਤਰਾਂ ਦਾ ਅਭਿਆਸ ਹੁੰਦਾ, ਕਿਤੇ ਬਰਛੀ ਚਲਾਉਣ ਦਾ ਅਭਿਆਸ, ਕਿਤੇ ਨੇਜਾ ਚਲਾਉਣ ਦਾ, ਕਿਤੇ ਕਿਰਪਾਨ ਦਾ, ਕਿਰਪਾਨ ਢਾਲਾਂ ਦੇ ਵਾਰ, ਜਿਹੜੇ ਗੁਪਤ ਵਾਰ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਵਿੱਦਿਆ ਜਿਹੜੀ ਚੱਲਦੀ ਆਉਂਦੀ ਸੀ, ਉਹ ਵਾਰ ਵੀ ਮਹਾਰਾਜ ਜੀ ਆਪਣਿਆਂ ਸਿੰਘਾਂ ਨੂੰ, ਆਪਣਿਆਂ ਸਿੱਖਾਂ ਨੂੰ ਦੱਸਦੇ ਨੇ।
ਆਏ ਸਮੀਪ ਨਮਰ ਸਿਰ ਹੋਏ,
ਆ ਕੇ ਸਤਿਗੁਰਾਂ ਦੇ ਕੋਲ ਨਿਮਰਤਾ ਧਾਰਨ ਕਰਕੇ ਮਹਾਰਾਜ ਜੀ ਨੂੰ ਮਿਲਦੇ ਨੇ। ਸਭ ਸਤਿਗੁਰਾਂ ਅੱਗੇ ਸੀਸ ਝੁਕਾ ਕੇ ਰੱਖਦੇ ਨੇ। ਕਿਸੇ ਸਿੱਖ ਦੀ ਤਾਕਤ ਨਹੀਂ ਹੈ ਕਿ ਅੱਖਾਂ ਚੁੱਕ ਕੇ ਗੁਰੂ ਕਲਗੀਧਰ ਜੀ ਦੇ ਚਿਹਰੇ ਵੱਲ ਵੇਖ ਸਕੇ, ਸਭ ਦੇ ਸਿਰ ਝੁਕੇ ਰਹਿਣੇ। ਜਦੋਂ ਮਹਾਰਾਜ ਜੀ ਦੇ ਕੋਲ ਹੋਣਾ, ਨੀਵਾਂ ਵੇਖ ਕੇ ਮਹਾਰਾਜ ਜੀ ਨਾਲ ਬਚਨ ਕਰਨਾ।
ਪ੍ਰਥਮ ਵਾਰਤਾ ਭਾਖੈ ਸੋਏ,
ਫਿਰ ਜਿਹੜੀਆਂ ਪਹਿਲਾਂ ਦੀਆਂ ਵਾਰਤਾਵਾਂ ਨੇ, ਕਈ ਪੁਰਾਣੇ ਸਿੱਖ ਹਾਲੇ ਜਿਉਂਦੇ ਸਨ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਜੰਗਾਂ ਚ ਸ਼ਾਮਲ ਸੀ, ਉਹਨਾਂ ਵਿੱਚੋਂ ਕਈ ਸਿੰਘ ਜਿਉਂਦੇ, ਉਹ ਫਿਰ ਆ ਕੇ ਦੱਸਦੇ ਨੇ, ਮਹਾਰਾਜ ਜਦੋਂ ਮਹਾਰਾਜ ਦਾ ਜੰਗ ਹੋਇਆ ਉਦੋਂ ਅਸੀਂ ਉੱਥੇ ਸੀ, ਤੇ ਜਿਹੜਾ ਕਹਿੰਦੇ, ਕਈ ਕਹਿੰਦੇ ਜੀ ਜਿਹੜਾ ਕਰਤਾਰਪੁਰੇ ਦਾ ਜੰਗ ਹੋਇਆ ਉਦੋਂ ਅਸੀਂ ਉੱਥੇ ਸੀ। ਉੱਥੋਂ ਦੇ ਜੰਗਾਂ ਯੁੱਧਾਂ ਦੀਆਂ ਜਿਹੜੀਆਂ ਸਾਰੀਆਂ ਵਾਰਤਾਲਾਪਾਂ ਨੇ ਪੁਰਾਣੀਆਂ, ਉਹ ਮਹਾਰਾਜ ਜੀ ਨੂੰ ਸੁਣਾਉਂਦੇ ਨੇ।
ਸੁਣ ਸਭ ਕੋ ਗੁਰ ਧੀਰਜ ਦੇਤ,
ਸਭ ਨੂੰ ਮਹਾਰਾਜ ਜੀ ਧੀਰਜ ਦਿੰਦੇ ਨੇ, ਕਹਿੰਦੇ ਭਾਈ ਸਾਡੇ ਸਮੇਂ ਵੀ ਤੁਹਾਨੂੰ ਜੰਗ ਦੇ ਮੈਦਾਨ ਵਿੱਚ ਆਪਣੇ ਜ਼ਹਿਰ ਵਿਖਾਣ ਦਾ ਪੂਰਾ ਸਮਾਂ ਉਹ ਆਉਣ ਵਾਲੇ ਸਮੇਂ ਵਿੱਚ ਮਿਲੇਗਾ।
ਕਰ ਦਰਮਾਹਾ ਢਿੱਗ ਰੱਖ ਲੇਤ,
ਮਹਾਰਾਜ ਜੀ ਉਹਨਾਂ ਦਾ ਮਹੀਨਾ ਨਿਯੁਕਤ ਕਰਕੇ ਕਿ ਮਹੀਨੇ ਦੀ ਕਿੰਨੀ ਤਨਖਾਹ ਹੈ ਉਹ ਮੁਕਰਰ ਕਰਕੇ, ਜਿਹੜੇ ਤਨਖਾਹਾਂ ਤੇ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਤਨਖਾਹਾਂ ਤੇ ਰੱਖਦੇ ਨੇ, ਜਿਹੜੇ ਨਿਸ਼ਕਾਮ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਮਹਾਰਾਜ ਜੀ ਨਿਸ਼ਕਾਮ ਰੱਖਦੇ ਹਨ।
ਲਘੂ ਦੀਰਘ ਜੋ ਗੁਰ ਟਿਕ ਰਹੇ,
ਵੱਡੇ ਛੋਟੇ ਜਿੰਨੇ ਨੇ ਸਾਰੇ ਸਤਿਗੁਰਾਂ ਦੇ ਕੋਲ ਰਹਿੰਦੇ ਹਨ।
ਸਭ ਕੇ ਰੋਜ ਰਜਤ ਪਣਕ,
ਸਾਰਿਆਂ ਦੇ ਰੋਜ ਦਾ ਰਜਤ ਪਣ, ਕਈ ਆਪਣੇ ਪੈਸੇ ਰੋਜ ਦੇ ਹੀ ਲੈ ਲੈਂਦੇ ਨੇ ਜਿੰਨੇ ਉਹਨਾਂ ਦੇ ਰੋਜ ਦੇ ਮੁਕਰਰ ਕੀਤੇ ਨੇ, ਕਿਸੇ ਦਾ ਰੁਪਈਆ, ਕਿਸੇ ਦੇ ਦੋ ਰੁਪਈਏ, ਕਿਸੇ ਦੇ ਚਾਰ, ਕਿਸੇ ਦੇ ਪੰਜ, ਇੱਦਾਂ ਜਿੰਨੇ ਰੁਪਈਏ ਉਹਨਾਂ ਦੇ ਰੋਜ਼ ਦੇ ਮੁਕਰਰ ਕੀਤੇ ਹੁੰਦੇ ਨੇ ਉਹਨਾਂ ਨੂੰ ਰੋਜ਼ ਮਿਲ ਜਾਂਦੇ ਹਨ।
ਦਿਨ ਪ੍ਰਤ ਭੀੜ ਹੋ ਤੇ ਅਦਕਾਈਏ,
ਦਿਨ ਪ੍ਰਤੀ ਦਿਨ ਸਤਿਗੁਰਾਂ ਦੇ ਕੋਲ ਭੀੜ ਵੱਧ ਰਹੀ ਹੈ।
ਇਹ ਜੀਵ ਕਾ ਨਰ ਸਮਦਾਏ,
ਆਪਣੀ ਜੀਵਕਾ ਨਿਭਾਉਣ ਵਾਸਤੇ ਕਈ ਆ ਕੇ ਸਤਿਗੁਰਾਂ ਕੋਲ ਭਰਤੀ ਹੋ ਰਹੇ ਨੇ।
ਸਿੱਖ ਸੇਵਕ ਕੇ ਚਿਤ ਡਿੱਗ ਰਹਿ, ਜਨਮ ਸੁਧਾਰੈ ਦਰਸ਼ਨ ਲੈ।
ਕਈ ਤੇ ਆ ਕੇ ਤਨਖਾਹਾਂ ਤੇ ਰਹਿੰਦੇ ਨੇ ਗੁਰੂ ਸਾਹਿਬ ਕੋਲ, ਪਰ ਕਈ ਸਿੱਖ ਸੇਵਕ ਭਾਵਨਾ ਵਾਲੇ ਨੇ ਜਿਹੜੇ ਸਿਰਫ ਆਪਣਾ ਜਨਮ ਸੁਧਾਰਨਾ ਚਾਹੁੰਦੇ ਨੇ ਔਰ ਆਪਣਾ ਜਨਮ ਸੁਧਾਰਨ ਲਈ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਕੋਲ ਰਹਿੰਦੇ ਨੇ, ਜਿਨ੍ਹਾਂ ਦੇ ਮਨ ਚ ਇੱਕੋ ਤਾਂਘ ਹੈ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਔਰ ਦਰਸ਼ਨ ਕਰਕੇ ਆਪਣਾ ਜਨਮ ਸੁਧਾਰਨ ਦੀ।
ਉਤੇ ਕਦੀਮੀ ਗੁਰ ਕਰ ਕੇਰੇ,
ਗੁਰੂ ਘਰ ਦੇ ਮੁੱਢ ਕਦੀਮੀ ਸਿੱਖ ਨੇ, ਹਰ ਵੇਲੇ ਮਹਾਰਾਜ ਜੀ ਦੇ ਨਿਕਟਵਰਤੀ ਰਹਿੰਦੇ ਨੇ।
ਸੋ ਸਭਿਆਨ ਮਿਲੇ ਕੀ ਡੇਰੇ,
ਉਹ ਵੀ ਆ ਕੇ ਸਤਿਗੁਰਾਂ ਨੂੰ ਮਿਲਦੇ ਨੇ, ਮਹਾਰਾਜ ਜੀ ਦੇ ਕੋਲ ਡੇਰੇ ਕਰਦੇ ਨੇ।
ਜਥਾ ਪਿਤਾ ਮੈਂ ਸੈਨ ਬਣਾਏ, ਤਥਾ ਸੁਪਟ ਰਾਖੇ ਸਮਝਾਏ।
ਜਿਵੇਂ ਦਾਦਾ ਗੁਰੂ ਹਰਗੋਬਿੰਦ ਸਾਹਿਬ ਨੇ ਫੌਜਾਂ ਤਿਆਰ ਕੀਤੀਆਂ ਸਨ, ਓਦਾਂ ਗੁਰੂ ਕਲਗੀਧਰ ਜੀ ਵੀ ਫੌਜ ਭਰਤੀ ਕਰ ਰਹੇ ਨੇ। ਛੇਵੇਂ ਪਾਤਸ਼ਾਹ ਤੋਂ ਬਾਅਦ ਹੁਣ ਗੁਰੂ ਘਰ ਵਿੱਚ ਦੁਬਾਰਾ ਭਰਤੀ ਹੋਣ ਲੱਗੀ ਹੈ ਫੌਜਾਂ ਦੀ, ਸਿਪਾਹੀਆਂ ਦੀ, ਸ਼ਸਤਰਧਾਰੀਆਂ ਦੀ, ਤਾਂ ਕਲਗੀਧਰ ਦੇ ਸਮੇਂ ਹੋਈ ਹੈ। ਦਸਵੇਂ ਪਾਤਸ਼ਾਹ ਆਪਣੇ ਦਾਦਾ ਜੀ ਵਾਂਗੂ ਸੂਰਮਿਆਂ ਨੂੰ ਕੋਲ ਰੱਖਦੇ ਹਨ।
ਤਿਮਹੀ ਸਕਲ ਸਮਾਜ ਬਣਾਇਓ,
ਆਪਣੇ ਦਾਦੇ ਵਾਂਗੂ ਹੀ ਸਾਰਾ ਸਮਾਜ ਮਹਾਰਾਜ ਜੀ ਤਿਆਰ ਕਰ ਰਹੇ ਨੇ।
ਦਿਨ ਪ੍ਰਤਪੁਰੀ ਆਨੰਦ ਬਿਰਧਾਇਓ,
ਦਿਨ ਪ੍ਰਤੀ ਦਿਨ ਸ੍ਰੀ ਆਨੰਦਪੁਰ ਸਾਹਿਬ ਵੱਧਦਾ ਜਾ ਰਿਹਾ ਹੈ, ਵਿਸਥਾਰ ਹੁੰਦਾ ਜਾ ਰਿਹਾ ਆਨੰਦਪੁਰ ਸਾਹਿਬ ਦਾ।
ਸ਼ਸਤਰਨ ਕੋ ਦੀਰਘ ਅਭਿਆਸਾ, ਕਰੈ ਕਰਾਵੈ ਪਿਖੈ ਤਮਾਸ਼ਾ।
ਸ਼ਸਤਰਾਂ ਦਾ ਅਨੇਕਾਂ ਪ੍ਰਕਾਰ ਦਾ ਦੀਰਘ ਅਭਿਆਸ ਕਰਦੇ ਨੇ ਮਹਾਰਾਜ ਜੀ, ਕਰਦੇ ਨੇ ਔਰ ਕਰਾਉਂਦੇ ਨੇ, ਔਰ ਜਦੋਂ ਕਰਾਉਂਦੇ ਨੇ ਤੇ ਉਹਨਾਂ ਸਾਰੇ ਸਿੰਘਾਂ ਨੂੰ ਸ਼ਸਤਰਾਂ ਦਾ ਅਭਿਆਸ ਕਰਦਿਆਂ ਵੇਖ ਕੇ ਮਹਾਰਾਜ ਜੀ ਬੜੇ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ।
ਆਇਨ ਅਰੂਡੈ ਵਹਿਰ ਸਿਦਾ ਮੈਂ,
ਘੋੜਿਆਂ ਦੇ ਉੱਤੇ ਸਵਾਰ ਹੋ ਕੇ ਬਾਹਰ ਨੂੰ ਜਾਂਦੇ ਘੋੜ ਸਵਾਰੀ ਕਰਦੇ ਨੇ।
ਨਾਨਾ ਰੀਤ ਫੰਧਾਏ ਪੱਲਾ ਮੈਂ,
ਨਾਨਾ ਰੀਤ ਦੇ ਨਾਲ ਘੋੜੇ ਦੀ ਵੱਖਰੀਆਂ ਵੱਖਰੀਆਂ ਚਾਲਾਂ ਨਾਲ ਘੋੜਿਆਂ ਨੂੰ ਦੜਾਉਂਦੇ ਨੇ, ਭਜਾਉਂਦੇ ਨੇ ਕਦੇ ਰੋਕਦੇ ਨੇ
ਪਾਨ ਕਮਾਨ ਤਾਨ ਕਰ ਬਾਨਾ
ਅੱਖਾਂ ਵਿੱਚ ਕਮਾਨਾ ਪਕੜ ਕੇ ਕੰਨਾਂ ਤੱਕ ਤੀਰ ਖਿੱਚ ਕੇ ਘੋੜੇ ਦੇ ਉੱਤੇ ਸਵਾਰ ਹੋ ਕੇ ਨਿਸ਼ਾਨਾ ਲਾਉਂਦੇ ਨੇ
ਕਰੈ ਦਿਖਾਵਨ ਹੱਥੈ ਨਿਸ਼ਾਨਾ
ਨਿਸ਼ਾਨਾ ਵੇਖ ਕੇ ਘੋੜਾ ਦੁੜਾ ਕੇ ਚੱਲਦੇ ਘੋੜੇ ਦੇ ਉੱਤੇ ਨਿਸ਼ਾਨਾ ਚਲਾਉਂਦੇ ਬੜਾ ਔਖਾ ਹੁੰਦਾ ਖਲੋ ਕੇ ਨਿਸ਼ਾਨਾ ਨੀ ਲੱਗਦਾ ਘੋੜੇ ਚੱਲਦੇ ਦੇ ਉੱਤੇ ਮਹਾਰਾਜ ਜੀ ਫਿਰ ਨਿਸ਼ਾਨਾ ਲਾਉਂਦੇ ਨੇ
ਤੋਮਰ ਤੁਪਕ ਸੋ ਤੇਗ ਤਮਾਚਾ ਕਰੈ ਪ੍ਰੇਮ ਧਾਰੈ ਗੁਰ ਸਾਤਾ
ਪਰਛੀ ਬੰਦੂਕ ਤੇਗ ਤਮੰਚਾ ਜਿਹਨੂੰ ਆਮ ਕਰਕੇ ਅੱਜ ਕੱਲ ਛੋਟਾ ਪਿਸਟਲ ਆਦਿ ਕਹਿ ਦਿੰਦੇ ਨੇ ਇਹਨਾਂ ਨਾਲ ਸਤਿਗੁਰੂ ਜੀ ਪ੍ਰੇਮ ਕਰਦੇ ਨੇ ਸ਼ਸਤਰਾਂ ਦੇ ਨਾਲ ਤੇ ਇਹਨਾਂ ਸ਼ਸਤਰਾਂ ਨੂੰ ਮਹਾਰਾਜ ਜੀ ਆਪਣੇ ਨਾਲ ਰੱਖਦੇ ਨੇ ਸ਼ਸਤਰਾਂ ਨਾਲ ਸਤਿਗੁਰਾਂ ਦਾ ਬੜਾ ਪਿਆਰ ਹੈ ਤੀਰੋ ਤੁਫੰਗੋ ਬੜੋ ਰਾਮ ਜੰਗੋ ਧਣਖ ਧਾਰ ਅਣੀਅਰ ਕਮੰਦ ਕੋਰੜਾ ਪੰਜ ਸ਼ਸਤਰ ਪ੍ਰਵਾਨ ਸੁਣੋ ਨੰਦ ਲਾਲ ਜੈ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਮਹਾਰਾਜ ਜੀ ਇਹ ਸ਼ਸਤਰ ਆਪਣੇ ਨਾਲ ਰੱਖਦੇ ਨੇ ਛੋਟਾ ਤਮੰਚਾ ਵੱਡੀ ਬੰਦੂਕ ਵੀ ਨਾਲ ਰੱਖਦੇ ਨੇ ਬਰਛੀ ਰੱਖਦੇ ਨੇ ਤੀਰ ਕਮਾਨ ਆਪਣੇ ਕੋਲ ਰੱਖਦੇ ਨੇ ਤੇਗ ਆਪਣੇ ਗਾਤਰੇ ਚ ਰੱਖਦੇ ਤੇਗ ਵੀ ਬੜੇ ਕਮਾਲ ਦੀ ਸੋਨੇ ਦਾ ਮੁੱਠਾ ਉੱਤੇ ਸੋਨੇ ਦੀ ਕਢਾਈ ਕੱਢੀ ਵਿੱਚ ਕੀਮਤੀ ਹੀਰੇ ਜੜੇ ਹੋਏ ਐਸੀ ਕੀਮਤੀ ਤੇਗ ਮਹਾਰਾਜ ਜੀ ਦੇ ਗਾਤਰੇ ਸੁਭਾਏ ਮਾਨ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜਿਵੇਂ ਆਨੰਦਪੁਰ ਸਾਹਿਬ ਚ ਵਿਚਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ